ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਦੋ ਪ੍ਰਕਾਰ ਦੀ ਹੋਮੈ। ਦਹ ਦਿਸ ਸ਼ਤਰ ਮੇਘ ਘਟਾਘਟ, ਦਾਮਨ ਚਮਕ ਡਰਾਇਓ। ਸੇਜ ਅਕੇਲੀ ਨੀਂਦ ਨਾ ਨੈਨੋ, ਪਿਰ ਪਰਦੇਸ ਸਦਾਇਓ। ਹੁਣ ਨਾਹੀ ਸੰਦੇਸਰੋ ਮਾਇਓ, ਏਕ ਕੇਸਰੋ ਸੇਧ ਕਰਤ ਲਾਲ, ਤਬ ਚਤਰ ਪਾਤਰੋ ਆਇਓ। ਕੋ ਮਿਥਰੇ ਲਾਲ ਪਿਆਰੋ, ਸਰਬ ਗੁਣਾ ਸੁਖਦਾਇਓ। ਮੰਦਰ ਚਰ ਕੇ ਪੰਥ ਨਿਹਾਰਿਓ, ਨੈਣ ਨੀਰ ਭਰ ਆਇਓ। ਓਹੋ ਭੀਤ ਭਇਓ ਹੈ ਵਿਚੋ, ਸੁਣਤ ਦੇਸ ਨਿਕਟਾਇਓ। ਪੀਰੀ ਕੇ ਪਾਤ ਪਾਲ ਦੋ, ਬਿਨ ਭੇਖੇ ਦੁਰਾਇਓ। ਪੈਓ ਕਿਰਪਾਲ ਸਰਬ ਕੋ ਠਾਕਰ, ਸਗਰੋ ਦੁਖ ਮਿਟਾਇਓ। ਕਹੋ ਨਾਨਕ ਹੋਮੇ ਭੀਤ ਗੁਰ ਖੋਈ, ਤੋਂ ਦਿਆਰ ਬੀਠਲੋ ਪਾਇਓ। ਤਿੰਨ ਕੁ ਸਾਲਾਂ ਦੀ ਗੱਲ ਹੈ ਜੋ ਇਕ ਦਿਨ ਓਡੀਲ ਦੇ ਸੰਘਣੇ ਦਿਆਰ ਦੇ ਬਣਾ ਵਿਚ ਮੈਂ ਇਕ ਪਾਰਟੀ ਸਣੇ ਕਟਾਈ ਵਾਲੇ ਬੂਟੇ ਮਾਰਕ ਕਰ ਰਿਹਾ ਸਾਂ। ਅਸੀਂ ਸਵੇਰੇ ਹੀ ਕੈਂਪ ਵਿਚੋਂ ਨਿਕਲ ਕੇ ਪਹਾੜ ਦੀ ਚੋਟੀ ਉਪਰ ਚਲੇ ਗਏ ਜਿੱਥੇ ਕੰਮ ਸੀ। ਕੈਂਪ ਨਦੀ ਦੇ ਕੰਢੇ ਉਪਰ ਸੀ ਤੇ ਚੋਟੀ 2 ਕੁ ਮੀਲ ਦੂਰ ਸੀ। ਅਸਾਂ ਅਜੇ ਮਸਾਂ ਘੰਟਾ ਕੰਮ ਕੀਤਾ ਹੋਵੇਗਾ ਜੋ ਸਾਵਣ ਦੀ ਘਟਾ ਟੋਪ ਬਦਲੀ ਛਾ ਗਈ, ਬਿਜਲੀ ਚਮਕਣ ਲੱਗ ਪਈ ਤੇ ਮੀਂਹ ਮੂਸਲਧਾਰ ਬਰਸਣਾ ਸ਼ੁਰੂ ਹੋ ਗਿਆ। ਪਹਿਲਾਂ ਤਾਂ ਅਸੀਂ ਕੁਝ ਚਿਰ ਉਡੀਕਦੇ ਰਹੇ ਜੋ ਮੀਂਹ ਬੰਦ ਹੋਵੇ ਤੇ ਕੰਮ ਫਿਰ ਕਰਾਂਗੇ, ਪਰ ਜਦ ਦੇਖਿਆ ਕਿ ਝੜੀ ਮੁੱਕਣ ਵਾਲੀ ਨਹੀਂ ਤੇ ਮੀਂਹ ਆਖਦਾ ਹੈ ਜੋ ਮੈਂ ਵੀ ਅੱਜ ਹੀ ਬਰਸਣਾ ਹੈ, ਤਾਂ ਮੀਂਹ ਤੇ ਬਿਜਲੀ ਤੋਂ ਤੰਗ ਹੋ ਕੇ ਅਸੀਂ ਕੈਂਪ ਵਿਚ ਛੇਤੀ ਮੁੜਨ ਦੀ ਸਲਾਹ ਕੀਤੀ। ਪੈਂਡਾ ਦੂਰ ਸੀ ਤੇ ਝੜੀ ਵੀ ਜ਼ੋਰ ਦੀ ਸੀ, ਇਸ ਕਰਕੇ ਅਸੀਂ ਆਪੋ ਧਾਪੀ ਵਿਚ ਸਿੱਧਾ ਰਸਤਾ ਛੱਡ ਦੂਜੇ ਨਜ਼ਦੀਕ ਦੇ ਰਸਤੇ ਹੇਠਾਂ ਨੂੰ ਟੁਰ ਪਏ। ਮੈਂ ਇਕ ਕੇਰੀ ਦੇ ਦੰਦੇ ਦੰਦੇ ਹੋ ਪਿਆ ਜੋ ਤੁਰ ਹੇਠਾਂ ਜਾਂਦੀ ਸੀ। ਅੱਧ ਰਸਤੇ ਪਹੁੰਚਣ ਤੇ ਕੀ ਡਿੱਠਾ ਜੋ ਕੇਰੀ ਦੇ ਅੱਗੇ ਇਕ ਫੱਟ ਹੈ ਜੋ ਘੱਟ ਤੋਂ ਘੱਟ 10-12 ਫੁੱਟ ਡੂੰਘਾ ਹੈ। ਇਰਦ ਗਿਰਦ ਪੱਥਰਾਂ ਦੀ ਜਟਾਨ ਹੈ। ਹੁਣ ਦੌੜਦਾ ਆਦਮੀ ਰੁਕ ਵੀ ਨਹੀਂ ਸਕਦਾ, ਨਾਲੇ ਹੋਰ ਰਸਤਾ ਵੀ ਨਹੀਂ ਸੀ। ਇਸ ਕਰਕੇ ਮੈਂ ਆਪਣੇ ਦਿਲ ਵਿਚ ਫੈਸਲਾ ਕੀਤਾ ਜੋ ਇਸ ਫੱਟ ਤੋਂ ਹੀ ਕਿਸੇ ਤਰ੍ਹਾਂ ਸਿੱਧਾ ਹੇਠਾਂ ਉਤਰ ਜਾਵਾਂ। ਹੇਠਾਂ ਪੱਥਰ ਸਨ, ਇਸ ਲਈ ਛਾਲ ਮਾਰਨੀ ਮੁਨਾਸਬ ਨਾ ਸਮਝ ਕੇ ਮੈਂ ਇਕ ਬੂਟੇ ਦੀ ਸ਼ਾਖ ਨਾਲ ਜੋ ਇਸ ਦੰਦੇ ਉਪਰ ਲੱਗਾ ਹੋਇਆ ਸੀ ਲਮਕ ਪਿਆ। ਮੇਰੀਆਂ ਟੰਗਾਂ ਲਮ ਕੇ ਧਰਤੀ ਤੋਂ 3-4 ਫੁੱਟ ਉੱਚੀਆਂ ਹੋਣਗੀਆਂ। ਹੁਣ ਮੈਂ ਸੋਚ ਰਿਹਾ ਸਾਂ ਜੋ ਧਰਤੀ ਤੇ ਛਾਲ ਮਾਰਾਂ। ਇਸ ਖਿਆਲ ਵਿਚ ਹੇਠਾਂ ਤੱਕਿਆ ਤਾਂ ਕੀ ਵੇਖਦਾ ਹਾਂ ਕਿ ਮੇਰੇ ਪੈਰਾਂ ਦੇ ਐਨ ਹੇਠਾਂ ਇਕ ਵੱਡਾ ਸੱਪ ਜੋ ਗਜ ਕ ਲੰਮਾ ਹੋਵੇਗਾ ਕੁੰਡਲ ਮਾਰੀ ਬੈਠਾ ਸੀ। ਹੁਣ ਜੇ ਮੈਂ ਛਾਲ ਮਾਰਦਾ ਹਾਂ ਤਾਂ ਠੀਕ ਇਸ ਸੱਪ ਦੇ ਉਪਰ ਵੱਜਣੀ ਸੀ, ਜਿਸਦਾ ਨਤੀਜਾ ਸਾਨੂੰ ਪਤਾ ਹੀ ਹੈ। ਜੇ ਮੈਂ ਵਾਪਸ ਜਾਣਾ ਚਾਹਵਾਂ ਤਾਂ ਵਾਪਸ ਵੀ ਨਹੀਂ ਸੀ ਜਾ ਸਕਦਾ, ਕਿਉਂਕਿ ਮੈਂ ਤਾਂ ਮਨੋਂ ਇਕ ਕੱਚੀ ਤੰਦ ਨਾਲ ਲਟਕਿਆ ਹੋਇਆ ਸਾਂ ਜੋ ਬਹੁਤੇ ਤੁਣਕੇ ਨਹੀਂ ਸੀ ਸਹਾਰ ਸਕਦੀ। ਹੁਣ ਕੀ ਕੀਤਾ ਜਾਵੇ? ਮੈਂ ਇਹ ਗੱਲ ਡੂੰਘੇ ਵਿਚਾਰ ਨਾਲ ਸੋਚ ਰਿਹਾ ਸਾਂ। ਮੇਰੀ ਦੁਰਦਸ਼ਾ ਦਾ ਅੰਦਾਜ਼ਾ ਪਾਠਕ ਜਾਂ ਆਪ ਹੀ ਲਾ ਸਕਦੇ ਹਨ। ਉਪਰ ਜਾਣਾ ਮੇਰੇ ਵਾਸਤੇ ਸੰਭਵ ਸੀ ਤੇ ਹੇਠਾਂ ਜਾਣਾ ਵੀ ਮੌਤ ਨਜ਼ਰ ਆਉਂਦੀ ਸੀ, ਪਰ ਥੋੜੀ ਦੇਰ ਸੋਚ ਕੇ ਮੈਂ ਆਖਿਆ ਜੋ ਹੋਏ ਸੋ ਹੋਏ, ਮੈਂ ਤਾਂ ਹੇਠਾਂ ਹੀ ਜਾਵਾਂਗਾ। ਇਸ ਕਰਕੇ ਮੈਂ ਛਾਲ ਮਾਰਨ ਤੋਂ ਪਹਿਲਾਂ ਇਕ ਵਾਰੀ ਇੰਜ ਹਿੱਲਿਆ ਜਿਸ ਤਰ੍ਹਾਂ ਪੀਂਘ ਤੇ ਹੂਟਾ ਲੈ ਕੇ ਪੀਂਘ ਚੜਾਈ ਦੀ ਹੈ। ਮੇਰੇ ਹੰਬਲਾ ਮਾਰਨ ਨਾਲ ਬਿਰਛ ਦੀ ਟਾਹਣੀ ਵੀ ਟੁੱਟ ਗਈ। ਮੈਂ ਧੜਾਮ ਸੱਪ ਕੋਲੋਂ ਬਿੱਥ ਤੇ ਜਾ ਪਿਆ। ਹੁਣ ਮੇਰੇ ਹੱਥ ਵਿਚ ਸੋਟੀ ਵੀ ਸੀ ਤੇ ਖੜਾਕ ਨਾਲ ਸੱਪ ਵੀ ਘਾਬਰ ਕੇ ਦੂਜੇ ਪਾਸੇ ਟੁਰ ਗਿਆ। ਮੇਰੀ ਆਪ ਬੀਤੀ ਦੁਰਗਤੀ ਵੇਖ ਕੇ ਪਾਠਕ ਜਨਾਂ ਨੂੰ ਉਸ ਬਾਣੀਏ ਦੀ ਅਵਸਥਾ ਚੇਤੇ ਆ ਗਈ ਹੋਵੇਗੀ ਜਿਸ ਦੀ ਕਥਾ ਜੜ ਭਾਤ ਜੀ ਨੇ ਇਕ ਰਾਜੇ ਨੂੰ ਸੁਣਾਈ ਸੀ। ਕਿਹੜੀ ਕਥਾ? ਤਾਂ ਲੰਮੀ ਹੈ ਪਰ ਸੰਖੇਪ ਹਾਲ ਇਸ ਤਰ੍ਹਾਂ ਹੈ। ਆਖਦੇ ਹਨ ਜੋ ਇਕ ਧਨਾੜ ਬਾਣੀਆ ਵਪਾਰ ਦੀਆਂ ਚੀਜ਼ਾਂ ਲੈ ਕੇ ਦਸਾਵਰ ਨੂੰ ਚੱਲਿਆ, ਪਰ ਕੰਜੂਸੀ ਦੇ ਮਾਰੇ ਨਾਲ ਕੋਈ ਨੌਕਰ ਨਾਨ ਲੈ ਗਿਆ। ਰਸਤਾ ਘਣੇ ਜੰਗਲ ਬੀਆਵਾਨ ਦਾ ਸੀ। ਰਾਹ ਵਿਚ 5 ਚੋਰ ਉਸਦੇ ਪਿੱਛੇ ਹੋ ਟੁਰੇ। ਜੰਗਲ ਵਿਚ ਮੀਲਾਂ ਤੋੜੀ ਕੋਈ ਬਸਤੀ ਨਹੀਂ ਸੀ ਨਜ਼ਰ ਆਉਂਦੀ ਤੇ ਬਾਣੀਆ ਰਾਹ ਭੁੱਲ ਗਿਆ। ਇਧਰ ਰਾਤ ਦਾ ਬਿੱਲ ਆ ਗਿਆ, ਸ਼ੇਰਾਂ ਤੇ ਰਿੱਛਾਂ ਦੀ ਆਵਾਜ਼ ਨਾਲ ਜੰਗਲ ਗੂੰਜ ਉੱਠਿਆ ਤੇ ਬਾਣੀਆਂ ਦਾ ਦਿਲ ਕੰਬਣ ਲੱਗ ਪਿਆ। ਚੋਰਾਂ ਨੇ ਵੀ ਬਾਣੀਆਂ ਨੂੰ ਆ ਘੇਰਿਆ ਤੇ ਮਾਲ ਲੁੱਟ ਕੇ ਨੱਠ ਗਏ। ਬਾਣੀਆਂ ਹੁਣ ਲੇਟਣ ਲਈ ਠਾਂ ਢੂੰਡਦਾ ਸੀ, ਪਰ ਉੱਲੂਆਂ ਦੀ ਆਵਾਜ਼ ਤੇ ਬਘਿਆੜਾਂ ਦੀ ਚੀਪ ਕਰਕਾਟ ਤੋਂ ਬਹੁਤ ਡਰਦਾ ਸੀ। ਇਨ੍ਹਾਂ ਭੰਬਲ ਭੂਸਿਆਂ ਵਿਚ ਹੀ ਪੈਰ ਥਿੜਕਣ ਕਰਕੇ ਇਕ ਖੂਹ ਵਿਚ ਜਾ ਡਿੱਗਾ। ਉਥੇ ਇਕ ਬੋੜ ਦਾ ਬੂਟਾ ਸੀ ਜਿਸ ਦੀ ਜੜ ਖੂਹ ਵਿਚ ਲਮਕੀ ਹੋਈ ਸੀ। ਡਿੱਗਦੇ ਡਿੱਗਦੇ ਉਹ ਜੜ ਬਾਣੀਆਂ ਦੇ ਹੱਥ ਆ ਗਈ ਤੇ ਉਹ ਅਟ ਗਿਆ। ਹਨੇਰੀ ਰਾਤ ਸੀ ਤੇ ਬਿਜਲੀ ਚਮਕ ਰਹੀ ਸੀ। ਲਸ਼ਕ ਪੈਣ ਤੇ ਕੀ ਵੇਖਦਾ ਹੈ ਜੋ ਹੇਠਾਂ ਸੁੱਕੇ ਖੂਹ ਵਿਚ ਸੱਪ ਫਨ ਖਿਲਾਰੀ ਬੈਠਾ ਹੈ ਤੇ ਉਪਰ ਦੋ ਚੂਹੇ, ਇਕ ਕਾਲਾ ਤੇ ਦੂਜਾ ਚਿੱਟਾ, ਉਸੇ ਸ਼ਾਖ ਨੂੰ ਕੱਟ ਰਹੇ ਹਨ ਜਿਸ ਨੂੰ ਉਹ ਪਕੜੀ ਬੈਠਾ ਹੈ। ਉਪਰ ਇਕ ਮਖੀਰ ਦਾ ਛੱਤਾ ਲੱਗਾ ਹੋਇਆ ਸੀ ਜਿਸ ਵਿਚੋਂ ਕੋਈ ਕੋਈ ਬੂੰਦ ਡਿੱਗ ਕੇ ਬਾਣੀਏ ਦੇ ਮੂੰਹ ਵਿਚ ਪੈਂਦੀ ਸੀ। ਇਸ ਬੂੰਦ ਦੇ ਛਿਨ ਭੰਗਰ ਸੁੱਖ ਵਿਚ ਰੁੱਝ ਕੇ ਬਾਣੀਏ ਨੇ ਆਪਣੀ ਰਾਤ ਬਤੀਤ ਕੀਤੀ। ਇੰਨੇ ਨੂੰ ਚੂਹਿਆਂ ਨੇ ਲੱਜ ਕੱਢ ਦਿੱਤੀ ਤੇ ਬਾਣੀਆ ਸੱਪ ਦਾ ਸ਼ਿਕਾਰ ਹੋ ਗਿਆ। ਇਹ ਕਹਾਣੀ ਹੈ ਤਾਂ ਕਹਾਣੀ, ਪਰ ਪਰਉਪਕਾਰੀ ਸੱਜਣਾ ਨੇ ਇਸ ਰਾਹੀਂ ਮਨੁੱਖ ਮਾਤਰ ਦੀ ਇਕ ਸੱਚੀ ਘਟਨਾ ਦੱਸੀ ਹੈ। ਕਿਸ ਤਰ੍ਹਾਂ? ਬਾਣੀਆ ਮਨੁੱਖ ਹੈ ਜਿਸ ਨੂੰ ਨਾਮ ਦਾ ਬਣਜ ਕਰਨ ਲਈ ਸੰਸਾਰ ਵਿਚ ਘੱਲਿਆ ਹੈ। ਉਸ ਨੇ ਸਿਮਰਨ ਦਾ ਖਜ਼ਾਨਾ ਲੱਭਣਾ ਸੀ, ਪਰ ਉਹ ਮੋਹ ਦੇ ਜੰਗਲ ਵਿਚ ਰੁਲ ਗਿਆ ਤੇ ਕਾਮ ਕ੍ਰੋਧ ਆਦਿ ਪੰਜਾਂ ਚੋਰਾਂ ਨੇ ਉਸਦੀ ਪੂੰਜੀ ਲੁੱਟ ਲਈ। ਖੂਹ ਵਿਚ ਲਟਕਣਾ ਕੀ ਹੈ? ਇਹ ਆਪਣੀ ਹਉਮੈ ਵਿਚ ਫਸ ਕੇ ਹੋਰ ਸੰਸਾਰ ਥੀ ਵੱਖ ਹੋ ਕੇ ਰਹਿਣਾ ਹੈ, ਕਿਉਂਕਿ ਹਉਮੈ ਵਿਚ ਆਣ ਕੇ ਆਦਮੀ ਆਪਣੇ ਆਪ ਨੂੰ ਸੰਸਾਰ ਤੋਂ ਅੱਡ ਸਮਝਣ ਲੱਗ ਪੈਂਦਾ ਹੈ। ਜੜ ਜਿਸ ਨਾਲ ਉਹ ਬਾਣੀਆਂ ਲਟਕਿਆ ਸੀ ਸਵਾਸਾਂ ਦੀ ਲੜੀ ਹੈ। ਕਾਲਾ ਚਿੱਟਾ ਚੂਹਾ ਰਾਤ ਦੇ ਦਿਨ ਹਨ ਜੋ ਉਪਰ ਬੈਠ ਕੇ ਸਵਾਸਾਂ ਦੀ ਜੇਵੜੀ ਨੂੰ ਟੁੱਕ ਟੁੱਕ ਕੇ ਪਰੇ ਸੁੱਟਦੇ ਹਨ। ਹੇਠਲਾ ਸੱਪ ਕਾਲ ਹੈ ਜਿਸ ਦੇ ਮੂੰਹ ਵਿਚ ਜੀਵ ਨੇ ਅੰਤ ਨੂੰ ਜਾ ਪੈਣਾ ਹੈ। ਤੇ ਸ਼ਹਿਦ ਦੀ ਬੂੰਦ ਕੀ ਹੈ? ਇਹ ਮਾਇਆ ਦਾ ਅਲਪ ਸੁੱਖ ਹੈ ਜੋ ਇਕ ਖਿਣ ਹੈ ਦੂਜੇ ਖਿਣ ਨਹੀਂ। ਸਤਸੰਗ ਬਿਨਾਂ ਪਾਣੀ ਇਸ ਮੋਹਰੂਪੀ ਜੰਗਲ ਵਿਚੋਂ ਨਹੀਂ ਨਿਕਲ ਸਕਦਾ। ਜੇ ਨਿਕਲ ਟਰੇ ਉਹ ਗੁਰਮੁਖ ਹੈ। ਮਨਮੁਖ ਕਾਲ ਦੇ ਬਸ ਪੈ ਕੇ ਗਲ ਜਾਂਦੇ ਹਨ। ਆਹ ਕਹੀ ਭਿਆਨਕ, ਪਰ ਆਦਮੀ ਦੀ ਸੱਚੀ ਫੋਟੋ ਹੈ। ਇਸ ਦ੍ਰਿਸ਼ਟਾਂਤ ਨਾਲ ਇਕ ਤਸਵੀਰ ਦਿਲ ਵਿਚ ਵੱਧ ਜਾਂਦੀ ਹੈ ਤੇ ਆਦਮੀ ਦੀ ਆਪਣੀ ਦੁਰਗਤੀ ਇਸ ਤਰ੍ਹਾਂ ਅੱਖਾਂ ਅੱਗੇ ਆ ਜਾਂਦੀ ਹੈ ਜਿਸ ਤਰ੍ਹਾਂ ਲੇਖਕ ਦੀ ਅੱਖ ਅੱਗੇ ਆਪਣੇ ਬੂਟੇ ਨਾਲ ਲਪਕਣ ਦੀ ਫੋਟੋ ਹਰ ਵੇਲੇ ਰਹਿੰਦੀ ਹੈ। ਪਰ ਜੋ ਸੱਜਣ ਕਹਾਣੀਆਂ ਨੂੰ ਸੱਚ ਸਮਝਣ ਲੱਗ ਪੈਂਦੇ ਹਨ ਉਹ ਇਕ ਖੂਹ ਵਿਚ ਜਾ ਡਿੱਗਦੇ ਹਨ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਾਡੀਆਂ ਕਮਜ਼ੋਰੀਆਂ ਚੰਗੀ ਤਰ੍ਹਾਂ ਜਾਣ ਕੇ ਕੋਈ ਕਹਾਣੀ ਨਹੀਂ ਲਿਖੀ ਗਈ, ਕਿਉਂਕਿ ਇਹ ਕਹਾਣੀਆਂ ਕਿਸਮ ਦਾ ਗੋਰਖ ਧੰਦਾ ਹਨ। ਗੁਰੂ ਮਹਾਰਾਜ ਜੀ ਨੇ ਕਹਾਣੀਆਂ ਦੀ ਥਾਂ ਸਿਰਫ ਅਲੰਕਾਰ ਹੀ ਵਰਤੇ ਹਨ ਜੋ ਇਸ਼ਾਰਾ ਕਰਕੇ ਸਾਨੂੰ ਆਪਣਾ ਹਾਲ ਦੱਸਦੇ ਹਨ। ਆਓ ਜਰਾ ਹਉਮੈ ਜੋ ਸਾਡੇ ਅੰਦਰ ਹੈ ਉਸਦਾ ਤੇ ਅੰਮ੍ਰਿਤ ਦਾ ਆਪਸ ਵਿਚ ਦਾ ਸੰਬੰਧ ਤੱਕੀਏ, ਕਿਉਂਕਿ ਜਦ ਤੋੜੀ ਇਹ ਸੰਬੰਧ ਨਹੀਂ ਪਤਾ ਲੱਗਦਾ ਤਦ ਤੋੜੀ ਅੰਮ੍ਰਿਤ ਦਾ ਛੰਨਾ ਵੀ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ। ਜਿਸ ਵੇਲੇ ਕਿਸੇ ਫੌਜ ਦਾ ਜਰਨੈਲ ਹੱਲਾ ਬੋਲਦਾ ਹੈ ਤੇ ਕਿਸ ਗੜ ਨੂੰ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਹੱਲਾ ਬੋਲਣ ਤੋਂ ਢੇਰ ਚਿਰ ਪਹਿਲਾਂ ਉਹ ਕਿਲੇ ਦੇ ਚਾਰੇ ਪਾਸਿਓਂ ਤੱਕ ਲੈਂਦਾ ਹੈ ਤੇ ਫਿਰ ਜਿੱਥੋਂ ਕਿਲੇ ਦੀ ਕਮਜ਼ੋਰੀ ਹੋਵੇ ਉਥੇ ਤੋਪਾਂ ਦੀ ਮਾਰ ਕੀਤੀ ਜਾਂਦੀ ਹੈ। ਫੌਜ ਵੀ ਉਥੇ ਹੀ ਜ਼ੋਰ ਪਾਉਂਦੀ ਹੈ ਤੇ ਅਖੀਰ ਨੂੰ ਮੋਹਰੀ ਹੋਣ ਦੇ ਅੰਦਰ ਲੰਘ ਜਾਂਦੀ ਹੈ। ਇਸੇ ਤਰ੍ਹਾਂ ਸਾਡਾ ਦਿਲ ਕਿਲਾ ਹੈ, ਅੰਮ੍ਰਿਤ ਅੰਦਰ ਹੈ, ਪਰ ਦਿਲ ਦੀ ਚਾਂਦ ਬੀਬੀ ਛੇਤੀ ਕਾਬੂ ਆਉਣ ਵਾਲੀ ਨਹੀਂ। ਜਦ ਤੋੜੀ ਕਿਲੇ ਦੀ ਸਾਰੀ ਦੀਵਾਰ ਨਾ ਟੁੱਟ ਜਾਵੇ। ਅੰਮ੍ਰਿਤ ਦਾ ਬਾਗ ਤਾਂ ਅੰਦਰ ਜ਼ਰੂਰ ਖੜਿਆ ਹੈ, ਪਰ ਇਸ ਬਾਗ ਦੇ ਚਾਰ ਸਫੇਰੇ ਇਕ ਡੂੰਘੀ ਖਾਈ ਹੈ ਜੋ ਹਉਮੈ ਦੀ ਹੈ। ਇਸ ਨੂੰ ਕੌਣ ਲੰਘੇ? ਇਸ ਵਿਚ ਪਾਣੀ ਨਹੀਂ ਜ਼ਹਿਰ ਹੈ। ਗੁਰੂ ਮਹਾਰਾਜ ਦੱਸਦੇ ਹਨ, ਇਕ ਬਗੀਚਾ ਭੇਡ ਕਰਨ ਕਰਿਆ ਅੰਮ੍ਰਿਤ ਨਾਮ ਤਾਂ ਮੈਂ ਫੜਿਆ, ਆਸ ਪਾਸ ਮਿਕੁਆ ਕੇ ਕੌਂਟਾ ਬੀਚ ਅੰਮ੍ਰਿਤ ਹੈ ਭਾਈ ਰੇ। ਭਾਵ ਵਿਚ ਅੰਮ੍ਰਿਤ ਹੈ ਪਰ ਬਾਹਰ ਵਿਖ ਹੈ। ਇਸ ਵਿਖ ਨੂੰ ਪਹਿਲਾਂ ਮਾਰੀਏ ਤਾਂ ਅੰਮ੍ਰਿਤ ਨੂੰ ਅੱਪੜੀਏ। ਅੰਮ੍ਰਿਤ ਦਾ ਬਾਗ ਹਰਿਆਵਲਾ ਹੈ, ਨਾਲੇ ਸਲੀਬ ਫਲਣ ਫੁੱਲਣ ਵਾਲਾ ਹੈ, ਪਰ ਨਾਲ ਹੀ ਹਉਮੈ ਦੇ ਵੱਡੇ ਕੰਢੇ ਵੀ ਕਿੱਕਰ ਦੀਆਂ ਤਰਿੱਖੀਆਂ ਸੂਈਆਂ ਵਾਂਗ ਮੌਜੂਦ ਹਨ। ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ, ਭਾਵ ਇਸ ਸਵੰਨਣੀ ਦੇਹੀ ਵਿਚ ਭੂਮ ਵਿਚ ਨਾਮ ਦੀ ਚਲੂਲੀ ਬਾੜੀ ਤਾਂ ਹੈ ਪਰ ਨਾਲ ਹੀ ਵਿਹੁ ਵਾਲੇ ਕੰਢੇ ਵੀ ਹਨ। ਪਰ ਜੋ ਜਨ ਪੀਰ ਨਵਾਜਿਆ ਤਿੰਨਾ ਅੰਚ ਨ ਲਾਗ, ਜੋ ਗੁਰੂ ਜੀ ਦੀ ਮਤ ਨੂੰ ਅੰਗੀਕਾਰ ਕਰਦੇ ਹਨ ਉਨ੍ਹਾਂ ਨੂੰ ਜ਼ਹਿਰ ਦੀ ਅੱਗ ਨਹੀਂ ਝੁਲਸਦੀ। ਜਿੱਥੇ ਅੰਮ੍ਰਿਤ ਹੈ ਉਥੇ ਵਿਖ ਵੀ ਵਸ ਹੈ, ਭਾਈ ਗੁਰਦਾਸ ਜੀ ਨੇ ਲਿਖਿਆ ਹੈ। ਖੇਤੀ ਬਾੜ ਸੋ ਟਿੰਗਰੀ ਕਿੱਕਰ ਆਸ ਪਾਸ ਜਿਉਂ ਬਾਗੇ ਸੱਪ ਲਵੇਟੇ ਚੰਨਣੇ ਬੂਹੇ ਜਾਂਦਾ ਕੁੱਤਾ ਜਾਗੇ ਕਵਲੇ ਕੰਡੇ ਜਾਨੀਅਣ ਸਿਆਣਾ ਇੱਕ ਅੱਧ ਵਿਚ ਫਾਗੇ ਜੋ ਪਾਰਸ ਵਿਚ ਪੱਥਰਾਂ ਮਨ ਮਸਤਕ ਜਿਉਂ ਕਾਲੇ ਨਾਗੇ ਪਰਮ ਪਿਆਲਾ ਦੁੱਤਰ ਜਾਗੇ ਭਾਵ ਜਿਸ ਤਰ੍ਹਾਂ ਖੇਤੀ ਨੂੰ ਕੰਡਿਆਂ ਦੀ ਵਾੜ ਹੁੰਦੀ ਹੈ ਬਾਗਾਂ ਦੇ ਇਰਦ ਕਿੱਕਰ ਦੇ ਦਰਖਤ ਹੁੰਦੇ ਹਨ ਚੰਦਨ ਵਰਸ਼ ਨੂੰ ਸੱਪ ਲਿਪਟੇ ਹੋਏ ਹੁੰਦੇ ਹਨ ਤੇ ਖਜ਼ਾਨੇ ਦੇ ਦਰਵਾਜ਼ੇ ਦੀ ਰਾਖੀ ਕੁੱਤਾ ਬੈਠਾ ਹੋਇਆ ਹੈ ਜਿਸ ਤਰ੍ਹਾਂ ਕਮਲ ਫੁੱਲ ਦੀ ਡੰਡੀ ਉਪਰ ਕੰਡੇ ਲੱਗੇ ਹੋਏ ਹੁੰਦੇ ਹਨ ਤੇ ਹੋਲੀਆਂ ਵਿਚ ਕੋਈ ਇਕ ਸਿਆਣਾ ਹੀ ਬਚਦਾ ਹੈ ਜਿਸ ਤਰ੍ਹਾਂ ਪਾਰਸ ਪੱਥਰ ਤਾਂ ਹੈ ਪਰ ਇਸ ਦੇ ਇਰਦ ਗਿਰਦ ਡਰਾਉਣ ਲਈ ਹੋਰ ਪੱਥਰ ਬਥੇਰੇ ਹੁੰਦੇ ਹਨ ਜਿਵੇਂ ਕਾਲੇ ਨਾਗ ਦੇ ਮੱਥੇ ਵਿਚ ਮਣੀ ਹੈ ਪਰ ਉਤਾਰਨਾ ਆਸਾਨ ਨਹੀਂ ਇਕੜ ਹੀ ਬੜੀਆਂ ਔਕੜਾਂ ਲੰਘ ਕੇ ਯਤਨ ਕਰਕੇ ਜਾਫਰ ਜਾਲ ਕੇ ਅੰਮ੍ਰਿਤ ਦਾ ਪਿਰਮ ਪਿਆਲਾ ਲੱਭਦਾ ਹੈ ਗੁਰੂ ਮਹਾਰਾਜ ਜੀ ਵੀ ਦੱਸਦੇ ਹਨ ਚੰਦਨ ਬਾਸ ਪਿਅੰਗਮ ਬੇੜੀ ਕਿਵ ਮਿਲੀਏ ਚੰਦਨ ਲੀਜੇ ਭਾਵ ਚੰਦਨ ਦੀ ਜਾਉਣ ਦੀ ਰਾਖੀ ਉਪਰ ਹੋਮੇ ਰੂਪੀ ਸੱਪ ਬੈਠਾ ਹੋਇਆ ਹੈ ਹੁਣ ਚੰਦਨ ਨੂੰ ਕਿਸ ਤਰ੍ਹਾਂ ਪਾਈਏ ਕਿ ਸੱਪ ਨੂੰ ਦੁੱਧ ਪਾ ਕੇ ਪਾਲੀਏ ਜਾਂ ਹੋਰ ਕੋਈ ਵੱਡੀ ਦੇ ਕੇ ਅੱਗੇ ਜਾਈਏ ਜਾਂ ਸੱਪ ਨੂੰ ਮਾਰ ਕੇ ਅੱਗੇ ਟੁਰੀਏ ਕਿਰਪਾਲੂ ਪਿਤਾ ਜੀ ਆਪ ਦੱਸਦੇ ਹਨ ਜੋ ਭਾਵੇਂ ਸੱਪ ਨੂੰ ਕਿਤਨੇ ਵੀ ਦੁੱਧ ਪਿਆਈਏ ਪਰ ਉਹ ਨਹੀਂ ਪਰਚਦਾ ਦੁੱਧ ਪੀ ਕੇ ਵੀ ਸੱਪ ਡੰਗ ਵਛ ਮਾਰਦਾ ਹੈ ਬਿਸੀਅਰ ਕੋ ਬਹੁ ਦੁੱਧ ਪਿਆਈਏ ਬਿਖਨੇ ਕਿਸੇ ਫੋਲ ਫਲੀਠਾ ਹਰ ਪਵਿਆਨ ਮਿਲਾਵੋ ਗੁਰ ਸਾਧੂ ਘਸ ਗਰੜ ਸ਼ਬਦ ਮੁਖ ਲੀਠਾ ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰੂਆ ਮੀਠਾ ਭਾਵ ਇਹ ਹੈ ਕਿ ਹੋਮੇ ਰੂਪੀ ਸੱਪ ਨੂੰ ਦੁੱਧ ਪਿਲਾਉਣ ਨਾਲ ਇਹ ਹੋਰ ਵਾਧਾ ਹੈ ਜਿਸ ਤਰ੍ਹਾਂ ਅਗਨੀ ਵਿਚ ਘਿਓ ਭਾਵ ਤਾਂ ਹੋਰ ਚਮਕਦੀ ਹੈ ਇਸੇ ਕਰਕੇ ਹੋਮੇ ਨੂੰ ਲਤਾੜਨਾ ਜ਼ਰੂਰੀ ਹੈ ਪਰ ਕਿਸ ਤਰ੍ਹਾਂ ਕਸ ਗਰੜ ਸ਼ਬਦ ਮੁਖ ਲੀਠਾ ਅਰਥਾਤ ਸ਼ਬਦ ਨਾਮ ਦੇ ਰਾਹੀਂ ਨਾਮ ਦੇ ਪ੍ਰਗਾਸ ਹੋਣ ਉਪਰ ਹੀ ਸਾਨੂੰ ਪਤਾ ਲੱਗਦਾ ਹੈ ਜੋ ਅਸੀਂ ਪ੍ਰਾਣੀ ਭਾਵੇਂ ਅੱਡ ਅੱਡ ਹਾਂ ਪਰ ਸਾਡਾ ਅੱਡਰਾ ਹੋਣਾ ਅਜਿਹਾ ਹੀ ਹੈ ਜਿਸ ਤਰ੍ਹਾਂ ਕੌਲ ਫੁੱਲ ਦੀਆਂ ਪੰਖੜੀਆਂ ਅੱਡ ਅੱਡ ਹਨ ਜੋ ਅੱਡ ਹੋ ਕੇ ਵੀ ਸਭੇ ਇਕ ਫੁੱਲ ਹਨ ਇਹ ਜਾਣਨ ਉਪਰ ਪਾਣੀ ਨੂੰ ਘੱਟ ਘੱਟ ਵਿਚ ਬ੍ਰਹਮ ਦਾ ਵਿਆਪਕ ਹੋਣਾ ਨਿਸ਼ਚੇ ਹੋ ਜਾਂਦਾ ਹੈ ਤੇ ਉਹ ਆਪਣੇ ਆਪ ਨੂੰ ਇਕ ਬੂੰਦ ਇਕ ਕਤਰਾ ਸਮਝ ਕੇ ਵਾਹਿਗੁਰੂ ਰੂਪੀ ਸਮੁੰਦਰ ਵਿਚ ਲੀਨ ਹੋ ਜਾਂਦਾ ਹੈ ਇਸ ਤਰੀਕੇ ਨਾਲ ਭਾਵ ਸ਼ਬਦ ਗਰੜ ਰਾਹੀਂ ਮਨ ਰੂਪੀ ਕਲੀ ਹੋਰਾਂ ਕਲੀਆਂ ਨਾਲ ਪਰੋਏ ਜਾਣ ਕਰਕੇ ਇਕ ਹਾਰ ਵਿਚ ਬਦਲ ਕੇ ਆਪਣੇ ਅੱਡੇ ਰੂਪ ਹਮੇ ਤੋਂ ਉੱਚੀ ਹੋ ਜਾਂਦੀ ਹੈ ਭਾਵ ਇਹ ਜੋ ਰੂਪ ਨੂੰ ਛੱਡ ਅਰੂਪ ਨਹੀਂ ਸਰੂਪ ਹੋ ਜਾਂਦੀ ਹੈ ਗਰੜ ਇਸ ਕਰਕੇ ਉਹ ਅਰਸ਼ੀ ਤਾਰ ਹੈ ਜੋ ਘਟਾ ਘਟਾ ਨੂੰ ਵਾਹਿਗੁਰੂ ਰੂਪੀ ਮਾਲਾ ਵਿਚ ਪਰੋ ਦਿੰਦੀ ਹੈ ਇਸ ਮਾਲਾ ਵਿਚ ਸਾਡੀ ਹੋਮੇ ਅਲੋਪ ਨਹੀਂ ਹੁੰਦੀ ਸਗੋਂ ਅਲੌਕਿਕ ਅਵਸਥਾ ਵਿਚ ਬਦਲ ਕੇ ਸਵਨੜੀ ਰੰਗਤ ਵਿਚ ਆ ਜਾਂਦੀ ਹੈ ਜਾਂ ਇਉਂ ਆਖੋ ਜੋ ਮਨ ਦਾ ਜੰਗਾਲ ਲੈ ਕੇ ਮਨ ਉਨਮਨ ਭਾਵ ਉਲਟ ਕੇ ਸਨਾਤਨ ਪ੍ਰਾਚੀਨ ਜਾਗਦੀ ਜੋਤ ਬਣ ਜਾਂਦਾ ਹੈ ਇਸੇ ਕਰਕੇ ਲਿਖਿਆ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਆਪਣਾ ਮੂਲ ਓਰੀਜਨ ਕਦੋਂ ਪਛਾਣੇਗਾ ਜਦ ਉਲਟ ਕੇ ਨਾਮ ਦੀ ਅਨੂਪ ਕੋਠੜੀ ਵਿਚ ਜਿੱਥੇ ਨਾਮ ਦਾ ਮਹਾਰਸ ਹੈ ਆਵੇਗਾ ਇੱਥੇ ਆ ਕੇ ਸ਼ਬਦ ਦਾ ਮੇਲ ਹੋਣ ਪਰ ਉਸਦੀ ਅੱਡੀ ਅਪਣਤ ਪਿੱਛੇ ਰਹਿ ਜਾਵੇਗੀ ਤੇ ਵਾਹਿਗੁਰੂ ਨਾਲ ਇਕਮਿਕ ਹੋ ਜਾਵੇਗਾ ਨਾਨਕ ਕੀ ਅਰਦਾਸ ਹੈ ਸਚ ਨਾਮ ਸਹਿਲਾ ਆਪ ਗਿਆ ਸੋ ਜੀ ਪਈ ਗੁਰ ਸ਼ਬਦੀ ਮੇਲਾ ਇਸ ਤਰ੍ਹਾਂ ਇਕ ਨਿੱਕਾ ਆਪਾ ਸੈਲਫ ਵੱਡੇ ਆਪੇ ਵਾਹਿਗੁਰੂ ਨਾਲ ਜਾ ਮਿਲਦਾ ਹੈ ਧੰਨ ਹੋ ਪਰਮ ਪਿਤਾ ਜੀ ਜੋ ਆਪਣੇ ਮਿੱਠੜੇ ਸ਼ਬਦ ਨਾਲ ਵਿਛੜਿਆਂ ਨੂੰ ਮੇਲ ਲੈਂਦੇ ਹੋ ਸੰਸਾਰ ਇਕ ਘੋਰ ਜੰਗਲ ਹੈ ਜਿਸ ਵਿਚ ਤੁਸੀਂ ਬਾਣੀਆਂ ਰੂਪੀ ਜਗਿਆਸੀ ਨੂੰ ਕੱਢ ਨਾਮ ਦਾ ਬੰਜਾਰਾ ਬਣਾਉਂਦੇ ਹੋ ਜਿਸ ਨੇ ਇਕ ਵਾਰੀ ਇਹ ਨਾਮ ਰੂਪੀ ਅੰਮ੍ਰਿਤ ਫਲ ਛਕ ਲਿਆ ਉਹ ਅਮਰ ਹੋ ਗਿਆ ਉਹ ਆਪਣੇ ਆਤਮ ਨੂੰ ਚੀਨ ਪਰਮਾਤਮ ਰੂਪ ਹੋ ਗਿਆ ਪਰ ਖੋਟੇ ਨਦਰ ਨਾਬਣੀ ਲੈ ਅਗਨ ਜਲਾਈਐ ਜਿਨੀ ਆਤਮ ਚੀਨਿਆ ਪਰਮਾਤਮ ਸੋਈ ਏਕੋ ਅੰਮ੍ਰਿਤ ਬਿਰਖੈ ਫਲ ਅੰਮ੍ਰਿਤ ਹੋਈ ਅੰਮ੍ਰਿਤ ਬਲ ਜਿਨੀ ਚਾਖਿਆ ਸਚ ਰਹੇ ਅਗਾਈ ਤਿੰਨਾ ਭਰਮ ਨ ਭੇਦ ਹੈ ਹਰ ਰਸਨ ਰਸਾਈ ਹਾਂਜੀ ਹੋਮੇ ਰੂਪੀ ਸਰਪ ਨੂੰ ਗਲੜ ਰੂਪੀ ਨਾਮ ਮਾਰ ਦਿੰਦਾ ਹੈ ਅਤੇ ਮਾਂ ਨੂੰ ਭਰੀ ਅਮਨ ਦਾ ਛੰਨਾ ਮਿਲਦਾ ਹੈ। ਇਸ ਤਰ੍ਹਾਂ ਆਪਣਾ ਰੂਪ ਛੱਡ ਪ੍ਰਾਣੀ ਵਿਸ਼ਵ ਰੂਪ ਭਾਵ ਵਾਹਿਗੁਰੂ ਬਣ ਜਾਂਦਾ ਹੈ। ਅਸਾਂ ਕਸ਼ਟਾਂ ਤੇ ਕਰਣੀਆਂ ਘਾਲਾਂ ਨਾਲ ਆਪਣੀ ਦੇਹੀ ਨੂੰ ਮਾਰਨਾ ਨਹੀਂ, ਸਿਰਫ ਇਸ ਨੂੰ ਨਾਮ ਰੰਗ ਵਿਚ ਰੰਗਣਾ ਹੈ, ਨਾਲੇ ਇਸ ਨੂੰ ਉਲਟ ਕੇ ਉਨਮਨ ਕਰਨਾ ਹੈ। ਜੇ ਸੋਚੋ ਤਾਂ ਸਰਪਣੀ ਮਾੜੀ ਨਹੀਂ, ਕਿਉਂਕਿ ਜਿਸ ਵੇਲੇ ਅਸੀਂ ਅੰਮ੍ਰਿਤ ਤੇ ਪਹੁੰਚ ਜਾਈਏ ਉਸ ਵੇਲੇ ਇਹੋ ਸਰਪਣੀ ਉਹ ਕੰਮ ਦੇਵੇਗੀ ਜੋ ਖਜ਼ਾਨੇ ਨੂੰ ਬਚਾਉਣ ਵਾਸਤੇ ਕੁੱਤਾ ਦਿੰਦਾ ਹੈ। ਇਹ ਕੁੱਤਾ ਮਾਲਕ ਨੂੰ ਤਾਂ ਅੰਦਰ ਲੰਘ ਜਾਣ ਦਿੰਦਾ ਹੈ, ਪਰ ਹੋਰ ਠੱਗਾਂ ਚੋਰਾਂ ਨੂੰ ਅੰਦਰ ਨਹੀਂ ਜਾਣ ਦਿੰਦਾ। ਇਸੇ ਕਰਕੇ ਕਬੀਰ ਜੀ ਨੇ ਲਿਖਿਆ ਹੈ, ਸਰਪਣੀ ਸਰਪਣੀ ਕਿਆ ਕਹੋ ਭਾਈ, ਜਿਨੀ ਸੱਚ ਪਛਾਣਿਆ ਤਿੰਨ ਸਰਪਣੀ ਖਾਈ। ਭਾਵ ਸਰਪਣੀ ਆਪੇ ਲੋਪ ਹੋ ਜਾਂਦੀ ਹੈ ਜਾਂ ਨਾਮ ਦੀਪਕ ਗਰੜ ਸਾਡੇ ਅੰਦਰ ਬਲਦਾ ਹੈ। ਇਹ ਸਰਪਣੀ ਤਾਂ ਕੀ ਕੀਤੀ ਹੋਈ, ਬਲ ਬਲ ਕਿਆ ਇਸੇ ਹੋਈ, ਇਹ ਬਸਤੀ ਤਾਂ ਬਸਤ ਸਰੀਰਾ, ਗੁਰਪ੍ਰਸਾਦ ਸਹਿਜ ਧਰੇ ਕਬੀਰਾ। ਅਰਥਾਤ ਇਹ ਸਰਪਣੀ ਵਾਹਿਗੁਰੂ ਨੇ ਆਪ ਬਣਾਈ ਹੈ, ਨਹੀਂ ਤਾਂ ਇਹ ਅਬਲਾ ਹੈ, ਅਧੀਨ ਹੈ, ਸਾਨੂੰ ਕੀ ਆਖ ਸਕਦੀ ਹੈ। ਜੇ ਇਹ ਨਾ ਹੋਵੇ ਤਾਂ ਕੌਣ ਪ੍ਰਾਣੀ ਆਪਣੇ ਸਰੀਰ ਦੀ ਵੀ ਰਾਖੀ ਕਰ ਸਕੇ। ਦੇਹੀ ਨੂੰ ਉਹ ਹੀ ਸਾੜਦੇ ਕਾਢਦੇ ਹਨ ਜੋ ਅਸਲੀ ਭਾਵ ਨਹੀਂ ਸਮਝਦੇ। ਇਸ ਦੇਹੀ ਨੂੰ ਸਾੜਨ ਦੀ ਲੋੜ ਨਹੀਂ, ਕੇਵਲ ਮਨ ਨੂੰ ਉਲਟ ਉਨਮਨ ਕਰਨ ਦੀ ਲੋੜ ਹੈ। ਜਦ ਉਪਰਲੀ ਹਾਲਤ ਆਉਂਦੀ ਹੈ ਤਾਂ ਇਹੀ ਬਿਖ ਅੰਮ੍ਰਿਤ ਵਿਚ ਬਦਲ ਸੁਖਦਾਇ ਹੋ ਜਾਂਦੀ ਹੈ, ਫਿਰ ਦਾਰੂ ਦਾ ਕੰਮ ਕਰਦੀ ਹੈ। ਸਹਿਜ ਅਵਸਥਾ ਗੁਰੂ ਜੀ ਨੇ ਇਉਂ ਖੋਲ ਕੇ ਦੱਸੀ ਹੈ, ਇਨ ਬਿੰਦ ਰਾਮ ਰਮਤ ਮਨ ਮਾਨਿਆ, ਗਿਆਨ ਅੰਜਨ ਗੁਰ ਸ਼ਬਦ ਪਛਾਨਿਆ, ਇਕ ਸੁਖ ਮਾਨਿਆ ਸਹਿਜ ਮਿਲਾਇਆ, ਨਿਰਮਲ ਬਾਣੀ ਭਰਮ ਚੁਕਾਇਆ, ਲਾਲ ਭਏ ਸੂਹਾ ਰੰਗ ਮਾਇਆ, ਨਜ਼ਰ ਭਈ ਵਿਖਟਾ ਕਰਵਾਇਆ, ਉਲਟ ਭਈ ਜੀਵਤ ਮਰ ਜਾਗਿਆ, ਸ਼ਬਦ ਰਵੇ ਮਨ ਹਰ ਸਿਉ ਲਾਗਿਆ, ਰਸ ਸੰਗ੍ਰਹਿ ਵਿਖ ਪਰ ਹਰ ਤਿਆਗਿਆ, ਭਾਏ ਬਸੇ ਜਮਗਾ ਪੋ ਭਾਗਿਆ, ਸਾਧ ਰਹੇ ਬਾਦ ਅਹੰਕਾਰਾ, ਚਿਤ ਹਰ ਸਿਉ ਰਾਤਾ ਹੁਕਮ ਪਾਰਾ, ਜੋਤ ਭਈ ਜੋਤੀ ਮੈਂ ਸਮਾਨਾ, ਲਿਖਟ ਮਿਟੇ ਨਹੀਂ ਸ਼ਬਦ ਨਿਸ਼ਾਨਾ, ਕਥਨੋ ਨ ਕਥਨੀ ਹੁਕਮ ਪਛਾਨਾ, ਨਾਨਕ ਗੁਰਮਤਿ ਸਹਿਜ ਸਮਾਨਾ। ਭਾਵ ਜਦ ਗਰੜ ਰੂਪੀ ਨਾਮ ਨਾਲ ਸਮਾਇਆ ਸਰਪਣੀ ਨੂੰ ਬੰਨ ਲਿਆ ਤਾਂ ਇਸ ਕੁਲੱਖਣੀ ਗਰੂ ਮਾਇਆ ਦਾ ਰੰਗ ਵੀ ਲਾਲੋ ਲਾਲ ਹੋ ਗਿਆ, ਲਾਲ ਭੈ ਸੂਹਾ ਰੰਗ ਮਾਇਆ। ਤਦ ਬਿਖ ਸੁੱਕ ਗਈ ਤੇ ਸਹਿਜੇ ਹੁਕਮ ਚਾਰੇ ਪਾਸੇ ਪ੍ਰਤੀਤ ਹੋਣ ਲੱਗ ਪਿਆ। ਇਸ ਸੱਪ, ਇਸ ਅਜਗਰ, ਇਸ ਕਾਲੀ ਨਾਗ ਨੂੰ ਕਿਸਨੇ ਨੱਥਿਆ? ਸ਼ੋਸ਼ੇ ਗਿਆਨ ਨੇ ਨਹੀਂ, ਨਾਮ ਦੀ ਚਿਨਕਾਰ ਨੇ, ਜੋ ਗਰੜ ਬਣ ਕੇ ਹੋਮੇ ਦੀ ਬਿਖ ਨੂੰ ਵਿਚੋਂ ਵਿਚ ਸਾੜ ਛੱਡਦੀ ਹੈ। ਹੋਮੇ ਬਿਖ ਮਨ ਮੋਇਆ, ਲੱਦਿਆ ਅਜਗਰ ਭਾਰੀ, ਗਰੜ ਸ਼ਬਦ ਮੁਖ ਪਾਇਆ, ਹੋਮੇ ਬਿਖ ਹਰ ਮਾਰੀ। ਜਿਉਂ ਜਿਉਂ ਗੁਰਮੁਖ ਦੀ ਹੋਮੇ ਨਾਮ ਰੂਪੀ ਸਾਬਣ ਨਾਲ ਲੈਂਦੀ ਹੈ, ਤਿਉਂ ਤਿਉਂ ਉਸ ਵਿਚ ਸਵੱਛਤਾ ਆਉਂਦੀ ਹੈ ਤੇ ਸਵੱਛਤਾ ਨਾਲ ਸੀਤਲਤਾ ਆਉਂਦੀ ਹੈ। ਇਸੇ ਤਰ੍ਹਾਂ ਤ੍ਰਿਸ਼ਨਾ ਰੂਪੀ ਸੂਰਜ ਡੁੱਬ ਜਾਂਦਾ ਹੈ ਤੇ ਠੰਡ ਦਾ ਚੰਦਰਮਾ ਸੱਸ ਉਸ ਸਵੱਛਤਾ ਦਾ ਚਿੰਨ ਜਾਂ ਵਾਚਕ ਹੈ। ਜਾਂ ਚਿੰਤਾ ਚਿਖਾ ਅੰਦਰ ਬੁੱਝ ਜਾਵੇ ਤਾਂ ਨਾਮ ਦੀ ਠੰਡ ਪੈ ਜਾਵੇ, ਤਦ ਗੁਰਸਿੱਖ ਦਾ ਝੁਲਸਿਆ ਹੋਇਆ ਹਿਰਦਾ ਕਮਲ ਫਿਰ ਖੜ ਪੈਂਦਾ ਹੈ। ਪਥਨੀ ਕਰਨ ਰਸ ਕਮਲ ਬਗਾਸੇ, ਸਤਿਕਾਰ ਸੂਰ ਸਮਾਇਆ। ਭਾਵ ਜਦ ਤ੍ਰਿਸ਼ਨਾ ਰੂਪੀ ਸੂਰਜ ਚੰਦਰਮਾ ਦੇ ਘਰ ਚਲਾ ਗਿਆ ਤਾਂ ਅੰਦਰ ਠੰਡ ਪੈ ਗਈ। ਸੂਰਜ ਦਾ ਜਾਣਾ ਰਜੋ ਗੁਣ ਨੂੰ ਸਤੋ ਗੁਣ ਵਿਚ ਬਦਲਣ ਦਾ ਵਾਚਕ ਹੈ। ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, ਸਸੀ ਅਰੇ ਅੰਦਰ ਸੂਰ ਤਪਤ ਬਜਾਵਣਾ, ਚੰਨ ਕਮਲ ਦੀ ਧੂਰ ਮਸਤਕ ਲਾਵਣਾ। ਹਾਂ ਜੀ, ਤਦ ਮਨ ਨੂੰ ਨਾਮ ਦਾ ਚੰਦਰਮਾ ਉਦੇ ਹੋ ਗਿਆ, ਅੰਦਰ ਸ਼ਾਂਤੀ ਆਈ ਤਾਂ ਹੋਮੇ ਰੂਪ ਸੂਰਜ ਦੀ ਅੱਗ ਪਿੱਛੇ ਰਹਿ ਗਈ। ਜਿੱਥੇ ਜਿੱਥੇ ਵੀ ਚੰਨ ਸੱਸ ਦਾ ਸੂਰਜ ਨੂੰ ਖਾਣਾ ਲਿਖਿਆ ਹੈ, ਉਸ ਦਾ ਭਾਵ ਇਹ ਹੈ ਜੋ ਸ਼ਾਂਤੀ ਨੂੰ ਖਾ ਲਿਆ ਜਾਂ ਅੰਦਰ ਸਮਾ ਲਿਆ। ਕਬੀਰ ਜੀ ਉਹ ਵੀ ਆਖਦੇ ਹਨ, ਚੂਕਿਆਲੇ ਮੋ ਮਯਾਸਾ, ਸੱਸ ਕੀਨੋ ਸੂਰ ਗਰਾਸਾ। ਇਹ ਅਲੰਕਾਰ ਕਈ ਥਾਂ ਵਰਤਿਆ ਗਿਆ ਹੈ ਤੇ ਇਸ ਨੂੰ ਸਮਝਣ ਦੀ ਲੋੜ ਹੈ, ਕਿਉਂਕਿ ਸਾਡੇ ਕਈ ਸੱਜਣ ਇੱਥੇ ਆ ਕੇ ਅਰਥ ਦੇ ਨਾਥ ਕਰਕੇ ਚੰਦਰਮਾ ਤੇ ਸੂਰਜ ਦੇ ਪੁੱਠੇ ਅਰਥ ਲੈਂਦੇ ਹਨ। ਭਾਵ ਏੜਾ ਦੇ ਪਿੰਗਲਾ ਨਾੜੀਆਂ ਅਰਥ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਨ ਜੋ ਗੁਰਸਿੱਖੀ ਵਿਚ ਪ੍ਰਣਾਮਿਆ ਦੱਸਿਆ ਹੈ, ਪਰ ਗੱਲ ਉਪਰ ਖੁੱਲ ਚੁੱਕੀ ਹੈ ਜੋ ਪ੍ਰਣਾਮੇ ਇਕ ਫੋਟ ਕਰਮ ਹੈ, ਇਸ ਕਰਕੇ ਸਿੱਖੀ ਵਿਚ ਵਰਜਤ ਹੈ। ਸੱਚੀ ਪ੍ਰੀਤੀ ਨਾਲ ਤੇ ਸਿਮਰਨ ਨਾਲ ਹੀ ਆਤਮ ਮੰਜ਼ਿਲ तय हो सकती है, ना के आल पताल गल्लां नाल जां साख चन नाल। सूरज दा सत की है अग्नि, चिंता चिखा तिसना। चन दा सत की है ठंडक शीतलता, नाम दी स्वस्थता। इस करके चंद्रमा सूरज कोलो उच्चा गिणिया गया है। ए उचाई अंदर आत्मा दी ठंडक दी है, ना के बाहर तारियां दी। जन्म साखी विच भी आउंदा है, गुरु महाराज जद आकाश मंडला विच प्रचार लई चले तां रस्ते विच पहला सूरज आया तां फिर चंद्रमा। जिथे एक सज्जन जिन्हां ने जन्म साखी दा औलसा उर्दू विच कीता है, शंका करदे हन जो इह भुल प्रतीत हुंदी है, क्योंकि साज सानू दसदी है जो चन्न धरती दे कोल ते सूरज बहुत दूर है। हुण भावें इत्थे जन्म साखी दे भावें सूरज ते चन्न दा बाहरला फासला दसण तों नहीं, सगों इह दसणा है जो आत्म मंडल ध्रुव जां निश्चलता वल जाण वेले भाव आत्म तरक्की करन लई पहले सूरज होमे दा कुंड आउंदा है, तो उस नूं लंघ फिर चंद्रमा अमृता कुंड। साडियां साखियां आत्म विशनियां, इस करके इन्हां नूं सांस वल नहीं खिंचणा चाहीदा। इत्थे भी चन्न दे सत तों भाव आत्म ठंडक दा घर ही है। जिथे साडे मित्रां ने जन्म साखी लिखण वेले आत्मदारियों ठीक समझण दी खेचल नहीं कीती, उत्थे ਇਹ ਕਈ ਟੀਕਾਕਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਰਥ ਉਲਟ ਕੀਤੇ ਹਨ। ਇਸ ਗੱਲ ਨੂੰ ਖੋਲਣ ਲਈ ਹੇਠਲੀ ਤੁਕ ਦਾ ਅਰਥ ਲਿਖਣਾ ਅੱਜ ਜ਼ਰੂਰੀ ਹੈ। ਚੰਦ ਸਦ ਭੇਦਿਆ ਨਾਦ ਸਦ ਪੂਰਿਆ, ਸੂਰ ਸਤ ਖੇਡ ਸਾਧਤ ਕੀਆ। ਇੱਥੇ ਕਈ ਸੱਜਣਾਂ ਨੇ ਸੱਤ ਦੇ ਅਰਥ ਸੱਤ ਲਏ ਹਨ ਤੇ ਲਿਖਿਆ ਹੈ ਜੋ ਸੱਤ ਵਾਲੀ ਸਵਾਸਾਂ ਨੂੰ ਚੰਨ ਦੀ ਨਾੜੀ ਈੜਾ ਰਾਹੀਂ ਚੜਾਵੇ ਤੇ ਸੱਤ ਵਾਲੀ ਸੂਰਜ ਵਾਲੀ ਨਾੜੀ ਪਿੰਗਲਾ ਦਾਣੀ ਉਤਾਰੇ। ਇਸ ਤਰ੍ਹਾਂ ਉਨ੍ਹਾਂ ਨੇ ਕੁੰਭ ਕਰੇਜਕ ਭਾਵ ਸਵਾਸ ਖਿੱਚਣਾ ਤੇ ਕੱਢਣਾ ਅਰਥ ਕੀਤੇ ਹਨ ਤੇ ਫਿਰ ਪੂਰਕ ਭਾਵ ਸਵਾਸ ਰੋਕਣ ਲਈ ਉਨ੍ਹਾਂ ਲਿਖਿਆ ਹੈ ਜੋ ਖੋੜਸਾ ਭਾਵ ਸੋਲਾਂ ਵਾਰੀ ਅੰਦਰ ਰੱਖਣੇ ਆਖਦੇ ਹਨ। ਹੁਣ ਸੋਚਣ ਦੀ ਗੱਲ ਹੈ ਜੇ ਪੂਰਕ ਲਫ਼ਜ ਕਿਧਰੇ ਵੀ ਨਹੀਂ ਆਇਆ ਤਾਂ ਨਾ ਹੀ ਕਿਧਰੇ ਕੁੰਭਕ ਤੇ ਨਾ ਹੀ ਰਚਕ ਆਇਆ ਹੈ ਤੇ ਫਿਰ ਅਰਥ ਦੇ ਨਰਥ ਕਿਉਂ? ਨਹੀਂ, ਗੁਰੂ ਗ੍ਰੰਥ ਸਾਹਿਬ ਵਿਚ ਪਰਨਾਮੇ ਕਿਧਰੇ ਵੀ ਨਹੀਂ ਹਨ। ਟੀਕਾਕਾਰ ਵਿਚਾਰੇ ਵੀ ਕੀ ਕਰਨ, ਇਹ ਤਾਂ ਅਨੁਭਵ ਕਰਨ ਦਾ ਵਿਸ਼ਾ ਹੈ, ਪਰ ਮਤ ਪੰਖੇਰੂ ਸਾਨੂੰ ਇਧਰ ਉਧਰ ਰਸਤੇ ਤੇ ਕੁਰਸਤੇ ਲੈ ਜਾਂਦਾ ਹੈ। ਆਓ ਹੁਣ ਅਸੀਂ ਉਪਰਲੀ ਤੁਕ ਦੇ ਅਰਥ ਖੋਲ ਕੇ ਕਰੀਏ। ਅਸਾਂ ਵੇਖ ਲਿਆ ਹੈ ਜੋ ਆਤਮ ਦੇਸ਼ ਵਿਚ ਜਾਣ ਵੇਲੇ ਨਾਮ ਦੀ ਧੁਨੀ ਨਾਦ ਦੀ ਲੋੜ ਹੈ, ਕਿਉਂਕਿ ਇਹੋ ਹੀ ਗਰੜ ਹੈ ਤੇ ਇਸੇ ਦੇ ਖੰਭਾਂ ਉਪਰ ਅਸਾਂ ਵਾਹਿਗੁਰੂ ਦੇ ਦੇਸ਼ ਨੂੰ ਜਾਣਾ ਹੈ। ਨਾਦ ਕਰਕੇ ਹੀ ਸੂਰਜ ਦੀ ਸੱਤਾ ਭਾਵ ਤਿਸਨਾ ਨੂੰ ਜਲਾਉਣਾ ਹੈ ਤੇ ਚੰਦਰਮਾ ਦੇ ਸੱਤ ਤਤ ਭਾਵ ਸ਼ਾਂਤੀ ਨੂੰ ਪੜਨਾ ਹੈ। ਇਸੇ ਕਰਕੇ ਜੈਦੇਵ ਜੀ ਲਿਖਦੇ ਹਨ ਕਿ ਜਦ ਗੁਰੂ ਦੀ ਕਿਰਪਾ ਦੁਆਰਾ ਗੁਰਪ੍ਰਸਾਦ ਉਹ ਨਾਦ ਗੁਰਮੁਖ ਨਾਦ ਜਪ ਜੀ ਪ੍ਰਾਪਤ ਹੋਇਆ ਤਾਂ ਇਹ ਨਾਮ ਮੇਰੇ ਲੂਹ ਨੂੰ ਵਿਚ ਪ੍ਰਵੇਸ਼ ਕਰ ਗਿਆ ਤਾਂ ਮੇਰਾ ਅੰਦਰ ਭਰਿਆ ਗਿਆ। ਭਾਵ ਜਦ ਨਾਦ ਦਾ ਸੱਤ ਤਤ ਮੇਰੇ ਅੰਦਰ ਪਰਿਪੂਰਨ ਹੋਇਆ, ਨਾਨ ਸਤ ਪੂਰਿਆ, ਤਾਂ ਕੀ ਹੋਇਆ? ਮੈਨੂੰ ਉਹ ਗੁੱਜਾ ਭੇਦ ਪਤਾ ਲੱਗਾ ਕਿ ਮੈਨੂੰ ਠੰਡਕ ਦਾ ਖਜ਼ਾਨਾ ਅੰਦਰੋਂ ਮਿਲਿਆ। ਹਾਂ ਜੀ, ਤਦ ਚੰਦ ਤੇ ਸੀਤਲ ਸੱਤ ਤੱਤ ਦਾ ਭੇਦ ਲੱਭਾ, ਚੰਦ ਸੱਤ ਭੇਦਿਆ, ਫਿਰ ਕੀ ਹੋਇਆ? ਮੇਰੇ ਅੰਦਰ ਜੋ ਹੋਮੇ ਰੂਪੀ ਅਗਨੀ ਬਲਦੀ ਸੀ, ਉਸ ਚਿੰਤਾ ਚਿਖਾ ਦੇ ਸੂਰਜ ਦਾ ਘਰ ਖੋੜ ਹੀ ਮੇਰੇ ਬਸ ਆ ਗਿਆ, ਭਾਵ ਮੈਂ ਉਸ ਨੂੰ ਸਾਧ ਕੇ ਸਿੱਧਾ ਕਰ ਲਿਆ। ਸੂਰ ਸੱਤ ਖੋੜ ਸਾਧਤ ਕੀਆ। ਇਸ ਤਰੀਕੇ ਨਾਲ ਸ੍ਰੀ ਜੈ ਦੇਵ ਜੀ ਉਹ ਆਖਦੇ ਹਨ ਕਿ ਅਸਾਂ ਅਜਰ ਆਤਮਾ ਨੂੰ ਜਲਿਆ, ਅਗੜ ਨੂੰ ਘੜਿਆ, ਪੀਣ ਵਾਲੇ ਅਪਿਓ ਅੰਮ੍ਰਿਤ ਨੂੰ ਪੀਤਾ, ਅਪਿਓ ਪੀਆ। ਪਰ ਕਈ ਸੱਜਣ ਆਖਦੇ ਹੋਣਗੇ ਸ਼ਬਦ ਤਾਂ ਖੋਟਸਾ ਸੋਹਾ ਹੈ, ਜੇ ਸੱਚ ਹੈ ਤਾਂ ਦੱਤ ਦਾ ਅਰਥ ਨਹੀਂ ਟੁੱਕਦਾ। ਸੋ ਠੀਕ ਇਹ ਹੈ, ਸੂਰਜ ਦੇ ਖੋੜ ਘਰ ਨੂੰ ਸਾਧ ਸੋਧਿਆ, ਕਬੀਰ ਜੀ ਨੇ ਵੀ ਖੋੜ ਸ਼ਬਦ ਬਾਬ ਦੱਸਿਆ ਹੈ। ਖੱਖਾ ਇਹ ਖੋੜ ਮਨਿਆਵਾ, ਖੋੜੇ ਛਾੜ ਨ ਦਹਿ ਦਿੱਤਾਵਾ। ਭਾਵ ਜਦ ਮਨ ਬਾਹਰ ਦੀ ਚਤਰਾਈ ਛੱਡ ਅਨੁਪਮ ਕੋਠਣੀ ਖੋੜ ਆਤਮਾ ਵਿਚ ਝਾਤੀ ਪਾਉਣ ਨਾਲ ਖੀਵਾ ਹੋ ਜਾਂਦਾ ਹੈ, ਰਜ ਜਾਂਦਾ ਹੈ, ਠੰਡਾ ਹੋ ਜਾਂਦਾ ਹੈ, ਤਾਂ ਇਸ ਸੀਤਲ ਕੁੰਡ ਨੂੰ ਜਿਸ ਨੂੰ ਪਿੱਛੇ ਅਸੀਂ ਸੋਮ ਸਰ ਆਖ ਆਏ ਹਾਂ, ਸੋਮ ਸਰ ਪੋਖ ਲੈ, ਛੱਡ ਕੇ ਫਿਰ ਬਾਹਰ ਨਹੀਂ ਜਾਂਦਾ, ਕਿਉਂਕਿ ਇਹ ਮਹਾਰਸ ਗੁੰਗੇ ਦੀ ਮਠਿਆਈ ਵੱਤ ਹੈ। ਜਿਸ ਨੇ ਖਾਧੀ ਹੈ ਉਸ ਨੂੰ ਇਸ ਦੇ ਸਵਾਦ ਦਾ ਪਤਾ ਹੈ। ਉਹੀ ਸੱਜਣ ਮਨ ਦੇ ਰੱਥ ਨੂੰ ਸਤ ਉਨਮਨ ਰੱਥ ਭਾਵ ਆਤਮ ਰੱਥ ਤੇ ਚੜ੍ਹਦੇ ਹਨ। ਸਤਿਗੁਰ ਸਾਜਨ ਪੁਰਖ ਵੱਡ ਪਾਇਆ, ਹਰ ਰਸਕ ਰਸਕ ਫਲ ਪਾਏ ਬਾ, ਮਾਇਆ ਪਿਅੰਗਮ ਗਰਸਿਓ ਐ ਪ੍ਰਾਣੀ, ਗੁਰਬਚਨੀ ਵਿਸਵਾਰ ਕਾਢਵਾ, ਮੇਰਾ ਮਨ ਰਾਮ ਨਾਮ ਰਸ ਲਾਗਵਾ, ਹਰ ਕੀਏ ਪਤਤ ਪਵਿੱਤਰ ਮਿਲ ਸਾਧਗੁਰ, ਹਰ ਨਾਮੇ ਹਰ ਰਸ ਚਾਖਵਾ। ਤਨ ਤਨ ਵਡ ਭਾਗ ਮਿਲਿਓ ਗੁਰ ਸਾਧੂ, ਮਿਲ ਸਾਧੂ ਲਿਵ ਉਨ ਮਨ ਲਾਗਵਾ, ਤਿਸਨਾ ਅਗਨ ਬੁਝੀ ਸ਼ਾਂਤ ਪਾਈ, ਹਰ ਨਿਰਮਲ ਨਿਰਮਲ ਗੁਣ ਗਾਏਵਾ। ਭਾਵ ਤਿਸਨਾ ਦਾ ਸੂਰਜ ਸੂਰ ਸਾ ਸੋਕ ਲੈ ਜਾਂ ਅਨਕੁੰਡ ਤਾਂ ਠੰਡਾ ਹੋਇਆ ਜਾਂ ਸਿਮਰਨ ਦਾ ਅਟੁੱਟ ਰਸ ਅੰਦਰ ਠਾਠਾ ਮਾਨ ਲੱਗ ਪਿਆ। ਇਸ ਨਵੇਂ ਘਰ ਖੋੜ ਵਿਚ ਆਉਣ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਸਵੱਛ ਘਰ ਵਿਚ ਵੜਨ ਦਾ ਸੰਦੇਸ਼ ਮਿਲਿਆ। ਲੇਖਕ ਨੇ ਸ੍ਰੀ ਜੈ ਦੇਵ ਜੀ ਉਪਰਲਾ ਸ਼ਬਦ ਇਸ ਵਾਤ ਕੇ ਖੋਲ ਕੇ ਲਿਖਿਆ ਹੈ ਕਿ ਇਹ ਵੀ ਇਕ ਔਖੜ ਘਾਟੀ ਹੈ। ਮੈਨੂੰ ਪ੍ਰਤੀਤ ਹੁੰਦਾ ਸੀ ਜੋ ਇਹ ਵੀ ਇਕ ਦੋ ਰਾਹਾ ਕਰਾਸ ਵੇ ਹੈ। ਇੱਥੇ ਪਹੁੰਚ ਕੇ ਟੀਕਾਕਾਰ ਸੱਜਣ ਅਤੇ ਪਤੰਜਲੀ ਰਿਸ਼ੀ ਜੀ ਜਿਨ੍ਹਾਂ ਨੇ ਅਸ਼ਟਾਂਗ ਯੋਗ ਰਚਿਆ ਹੈ ਲੇਖਕ ਨੂੰ ਖਿੱਚਦੇ ਸਨ ਤੇ ਆਖਦੇ ਸਨ ਜੋ ਸਾਡੇ ਪ੍ਰਣਾਮੇ ਵੱਲ ਆਓ। ਪਰ ਮੇਹਰਾਂ ਦੇ ਸਾਈ ਮਿੱਠੇ ਬਚਨਾਂ ਵਾਲੇ ਬਾਬਾ ਜੀ ਦੌੜ ਕੇ ਭੁੱਲਰ ਜਿੰਦੜੀ ਨੂੰ ਕੰਠ ਲਾ ਕੇ ਆਖਦੇ ਸਨ, ਪੂਰ ਕਰੇ ਚੁੱਕ ਕੁੰਭ ਕੁਮਨ ਹਾਠੀ, ਭਾਵ ਸਵਾਸ ਖਿੱਚਣੇ ਮਨ ਹੱਠ ਹੈ। ਸਵਾਸਾਂ ਨੂੰ ਖਿੱਚਣ ਨਾਲ ਕੁਛ ਨਹੀਂ ਬਣਦਾ, ਮਨ ਦੇ ਘੋੜੇ ਨੂੰ ਜੇ ਖਿੱਚਣਾ ਹੈ ਤਾਂ ਸਿਮਨ ਤਾਰ ਨਾਲ ਖਿੱਚੋ। ਮਨ ਹੱਠ ਜੇ ਕੁਮਾਵੇ ਤਿਲ ਨਾ ਲੇਖੇ ਪਾਵੇ, ਬਗਲ ਜਿਉ ਧਿਆਨ ਲਾਵੇ ਮਾਇਆ ਰੇ ਧਾਰੀ, ਕੋਈ ਐਸੋ ਰੇ ਸੁਖਦਾਈ ਪ੍ਰਭ ਕੀ ਕਥਾ ਸੁਣਾਈ, ਤਿਸ ਭੇਟੇ ਗਤ ਹੋਏ ਹਮਾਰੀ। ਸੋ ਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਧਨ ਮਾਏ, ਗੁਰ ਕੇ ਸ਼ਬਦ ਮੇਰਾ ਮਨ ਰਾਤਾ, ਸਦਾ ਸਦਾ ਆਨੰਦ ਭੇਟਿਓ ਨਿਰਭੈ ਗੋਬਿੰਦ, ਸੁਖ ਨਾਨਕ ਲਾਦੇ ਹਰ ਚਰਨ ਪਰਾਤਾ। ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲ ਸਾਦਾ। ਹਾਂਜੀ, ਸਵਾਸਾਂ ਨੂੰ ਰੜਕਣਾ ਤਾਂ ਸਿਰਫ ਪਾਣੀ ਰੜਕਣਾ ਸੀ, ਗੁਰਸਿੱਖਾਂ ਨੇ ਤਾਂ ਸਿਮਰਤ ਰਾਹੀਂ ਦੁੱਧ ਨੂੰ ਰੜਕੇ ਇਸ ਵਿਚੋਂ ਮੱਖਣ ਕੱਢਣਾ ਹੈ। ਜਦ ਮੈਂ ਮੁੜ ਕੇ ਸ੍ਰੀ ਜੈਦੇਵ ਜੀ ਉਹਦੇ ਸ਼ਬਦ ਨੂੰ ਪੜਿਆ ਤਾਂ ਉਪਰ ਲਿਖੇ ਅਰਥ ਨਿਕਲਣ ਤੇ ਅਤਿਅੰਤ ਖੁਸ਼ੀ ਹੋਈ। ਇਸ ਨੂੰ ਪ੍ਰਭਾਵ ਕਰਨ ਲਈ ਲੇਖਕ ਨੇ ਸ੍ਰੀ ਜੈਦੇਵ ਜੀ ਗੀਤਾ ਗੋਬਿੰਦ, ਜੋ ਇਕ ਨਜਾਬ ਅਮੋਲਕ ਸੰਸਕ੍ਰਿਤ ਕਵਿਤਾ ਹੈ, ਪੜੀ ਤੇ ਉਸ ਵਿਚ ਵੀ ਪ੍ਰਣਾਮੇ ਦਾ ਵਰਣਨ ਨਾ ਤੱਕ ਕੇ ਮਨ ਖੀਵਾ ਹੋਇਆ। ਪ੍ਰਣਾਮੇ ਨੂੰ ਪਰੇ ਰੱਖ ਸਵਾਸ ਸਵਾਸ ਵਾਹਿਗੁਰੂ ਸਿਮਰਨ ਕਰਨਾ ਗਰੜ ਅਵਸਥਾ ਨੂੰ ਵੱਛ ਜਾ ਪਹੁੰਚਾਉਂਦਾ ਹੈ। ਚੌਂ ਦਿਸ ਫੂਲ ਰਹੀ ਵਿਖਿਆ ਵਿਖ, ਗੁਰਮੰਤਰ ਮੁਖ ਗਰੜਾੜੀ, ਹੱਥ ਦੇ ਰਾਖਿਓ ਕਰ ਆਪਣਾ, ਜਿਉਂ ਜਲ ਕਮਲਾ ਅਲਪਾਰੀ। ਹਾਂਜੀ, ਜਦ ਵਾਹਿਗੁਰੂ ਦਾ ਸਵੱਛ ਮੰਤਰ ਰੋਗਾਂ ਘਾਣ ਮਿਟਾਉਣ ਵਾਲਾ ਹੋਮੇ ਸਰਪਣੀ ਦਾ ਵਾਸੀ ਕਾਰਕ ਹੋਇਆ, ਜਦ ਨਾਮ ਅੰਦਰ ਗੱਜ ਖੜੋਤਾ, ਤਦ ਮਨ ਦੀ ਢੱਠੀ ਹੋਈ ਛਪਰੀ ਆਤਮ ਬੇਡੀ ਨੇ ਫਿਰ ਛਾ ਲਈ, ਤਦ ਆਪਣੀ ਬਾਟੜੀ ਛੱਡ ਗੁਰਸਿੱਖ ਗੁਰੂ ਦੱਸੇ ਗਾੜੀ ਰਾਹ ਉਪਰ ਆ ਗਿਆ। ਫਿਰ ਕੀ ਹੋਇਆ ਕਬੀਰ ਜੀ ਦੱਸੇ ਹਨ, ਜਬ ਲੱਗ ਮੇਰੀ ਮੇਰੀ ਕਰੇ, ਤਬ ਲੱਗ ਕਾਜ ਇਕ ਨਹੀਂ ਸਰੇ, ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਸਿਮਰਨ ਕੀ ਸੀ? ਇਹ ਤਾਂ ਖੜਗ ਸੀ, ਕਿਰਪਾਨ ਸੀ, ਕਟਾਰੀ ਸੀ, ਜਿਸ ਨਾਲ ਹਉਮੈ ਸਪਣੀ ਮਾਰਨੀ ਸੀ। ਨਾਨਕ ਆਪਣ ਗਟਾਰੀ, ਆਪਸ ਕੋ ਲਈ ਮਨ ਆਪਣਾ, ਕਿਨੋ ਫਾਟ। ਇਕ ਵੱਡਾ ਉੱਚਾ ਆਤਮ ਮਰਤਬਾ ਹੈ। ਜਦ ਇਸ ਵਾਸਤਾ ਤੇ ਨਾਮਦੇਵ ਜੀ ਪੁੱਜ ਕੇ, ਜਿਸ ਵਿਚ ਤਿਲ ਮਾਤਰ ਵੀ ਹਉਮੈ ਨਹੀਂ ਸੀ, ਭਾਵ ਮੇਰਾ ਕੀ ਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ, ਉਸ ਵੇਲੇ ਭਗਵਾਨ ਜੀ ਨੇ ਦਰਸ਼ਨ ਦਿੱਤੇ। ਹਾਂ ਜੀ, ਤਦ ਗਰੜੀ ਸਵਾਰੀ ਉਪਰ, ਭਾਵ ਨਾਮ ਰੂਪੀ ਸਵਾਰੀ ਉਪਰ, ਜਿਸ ਦੀ ਅਨੁਪਮ ਝੁਨਕਾਰ ਹੈ ਅਤੇ ਜਿਸ ਦੀ ਕ੍ਰਾਂਤੀ ਅਦਭੁਤ ਹੈ, ਦਰਸ਼ਨ ਹੋਏ। ਪਖੰਤਨ ਬਾਜ ਵਜਾਏ ਲਾ, ਗਰੜ ਚੜੇ ਗੋਬਿੰਦ ਆਏ ਲਾ, ਤਾਂ ਪਤਾ ਲੱਗਾ ਜੋ ਗਰੜ ਵੀ ਇਕ ਐਸੀ ਹੀ ਬੁਝਾਰਤ ਸੀ ਜਿਹਾ ਕਿ ਵਿਸ਼ਨੂੰ ਮਹਾਰਾਜ ਜੀ ਦੇ ਸੰਖ ਦੀ ਹੈ। ਇਹ ਦੋਵੇਂ ਉਸ ਉਪਰਲੀ ਆਤਮਕ ਅਵਸਥਾ ਦੇ ਬਾਚਕ ਹਨ, ਜਦ ਨਾਮ ਦੀ ਟੁੱਟ ਲਹਿਰ ਇਹ ਸੁੱਕੇ ਸੜੇ ਹਿਰਦੇ ਨੂੰ ਹਰਿਆ ਭਰਿਆ ਕਰ ਦਿੰਦੀ ਹੈ, ਜਦ ਰੋਮ ਵਿਚ ਅਕਹਿ ਲਹਿਰਾਂ ਆਨੰਦ ਦੀਆਂ ਉੱਠਦੀਆਂ ਹਨ, ਜਦ ਸੋਮਰਸ ਦੀ ਪੁਹਾਰ ਰਗ ਰੰਗ ਵਿਚੋਂ ਨਿਕਲਦੀ ਹੈ, ਜਦ ਸਵਾਸਾਂ ਦੀ ਰਾਤ ਤੋਂ ਅਦਭੁਤ ਰਾਗ ਆਪ ਮੁਹਾਰੇ ਨਿਕਲਦੇ ਹਨ, ਤੇ ਪਰੀਆਂ ਸ਼ਬਦ ਗਾਉਣ ਲਈ ਬਕੰਠ ਦੇਸ਼ ਤੋਂ ਆਉਂਦੀਆਂ ਹਨ, ਜਥਾ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ। ਹਾਂ ਜੀ, ਪਰਿਵਾਰ ਸਣੇ ਅਰਸ਼ੀ ਭਰੀਆਂ ਗਣ ਅਤੇ ਗੰਧਰਵ ਅਪੱਛਰਾਂ ਅਤੇ ਢਾਡੀ ਕੀਰਤਨ ਕਰਨ ਸਾਡੇ ਹਿਰਦੇ ਵਿਚ ਆਹ ਨਿਵਾਸ ਕਰਦੇ ਹਨ। ਆਹ ਉਹ ਸਮਾਂ ਵੀ ਕਿਹਾ ਸੁਹਾਣਾ ਹੁੰਦਾ ਹੈ, ਜਦ ਇਹ ਫਰਸ਼ ਵੀ ਅਰਸ਼ ਦਾ ਝਲਕਾ ਮਾਰਦਾ ਹੈ, ਤਦ ਮਨ ਉਨਮਨ ਰਥ ਵਿਚ ਸਵਾਰ ਹੋ ਜਾਂਦਾ ਹੈ, ਸਿੱਧਾ ਸੱਚਖੰਡ ਨੂੰ ਧਾ ਕੇ ਜਾਂਦਾ ਹੈ, ਕੱਖ ਦਾ ਜੀੜਾ ਲੱਖਾਂ ਦਾ ਹੋ ਜਾਂਦਾ ਹੈ। ਅੜਦਮ ਕੋ ਛਿਪੜੋ ਹੋਇਓ ਲਕੀਣਾ, ਧੰਨ ਹਨ ਕਿਰਪਾਲੂ ਪਿਤਾ, ਮੇਹਰਾਂ ਦੇ ਸਾਈਂ, ਟੁੱਟੀਆਂ ਜੋੜਨ ਵਾਲੇ, ਕਲਗੀਆਂ ਬਖਸ਼ਣ ਵਾਲੇ, ਉੱਚ ਦਮਾਲੜੇ ਸੰਪਣ ਵਾਲੇ, ਇਸ ਰੰਗ ਰਤੇ ਮੁਖਾਰ ਬਿੰਦ ਤੋਂ ਹੀ ਮੁਦਰਾੜੀ ਬਾਣੀ ਫੁੱਟ ਫੁੱਟ ਕੇ ਨਿਕਲ ਰਹੀ ਹੈ। ਇਨ੍ਹਾਂ ਹੀ ਸਵਰਨ ਵਰਗੇ ਖੰਭਾਂ ਨਾਲ, ਪੰਖਾਂ ਨਾਲ ਪਖੰਤਨ ਬਾਜ ਬਜਾਏ ਲਾ ਨਾਮ ਦੀ ਅਰਸ਼ੀ ਧੁਨੀ ਹੋ ਰਹੀ ਹੈ। ਐਸਾ ਹੋਵੇ ਵੀ ਕਿਉਂ ਨਾ, ਜਦ ਆਪ ਜੀ ਦੇ ਭਗਤ ਆਪ ਜੀ ਦਾ ਰੂਪ ਹਨ। ਹਰ ਹਰ ਜਨ ਦੋ ਏਕ ਬੇਵਿਚਾਰ ਕਿਸ਼ਨਾਏ, ਜਲ ਤੇ ਉਪਜਿਤ ਰੰਗ ਜੋ ਜਲ ਹੀ ਵਿਖੇ ਸਮਾਏ। ਗਰੜ ਇਸ ਲਈ ਕੀ ਹੈ? ਇਹ ਨਾਮ ਦੀ ਉਸ ਉੱਚ ਅਵਸਥਾ ਦਾ ਚਿੰਨ ਹੈ, ਜਦ ਹਰ ਤੇ ਹਰ ਜਨ ਦੋਵੇਂ ਸ਼ਬਦ ਸੰਪੰਨ ਹੋ ਕੇ ਇਕ ਮਿਕ ਹੋ ਜਾਂਦੇ ਹਨ। ਜਦ ਹੋਮੇ ਦੀ ਸ਼ਾਈ ਸਿੰਘੇ ਦੇ ਸ਼ੀਸ਼ੇ ਵਿਚ ਉੱਠ ਜਾਂਦੀ ਹੈ, ਇਸ ਅਵਸਥਾ ਨੂੰ ਸੁਰਨ ਅਤੇ ਮੁੰਜਾ ਲੋਚਦੇ ਹਨ। ਰਿਸ਼ੀ ਮੁਸ਼ੀ ਹੀ ਨਹੀਂ ਸਗੋਂ ਅਵਤਾਰ ਵੀ। ਇੱਥੇ ਇਕ ਹੋਰ ਉਦਾਹਰਨ ਦੀ ਲੋੜ ਹੈ। ਪਾਠਕ ਜਨਾਂ ਨੂੰ ਪਤਾ ਹੀ ਹੈ, ਜੋ ਰਾਵਣ ਨਾਲ ਜਦ ਯੁੱਧ ਹੋ ਰਿਹਾ ਸੀ ਤਾਂ ਇਕ ਘਟਨਾ ਐਸੀ ਆਈ, ਜਦ ਮੇਘਨਾਥ ਜੀ, ਜੋ ਬੜੇ ਤਪੀ ਸਨ ਅਤੇ ਆਪਣੇ ਬਾਪ ਰਾਵਣ ਕੋਲੋਂ ਵੀ ਵੱਧ ਚੜ ਕੇ ਸਨ, ਉਨ੍ਹਾਂ ਨੇ ਨਾਗ ਫਾਂਸ ਨਾਲ ਲਛਮਣ ਅਤੇ ਸ੍ਰੀ ਰਾਮ ਚੰਦਰ ਜੀ ਨੂੰ ਵੀ ਅਜਿਹਾ ਘੇਰ ਲਿਆ ਜੋ ਰਾਮ ਚੰਦਰ ਜੀ ਘਾਬਰ ਗਏ। ਇਹ ਨਾਗ ਫਾਂਸ ਦੀ ਦੁਰਘਟਨਾ ਤੁਲਸੀ ਜੀ ਮਹਾਰਾਜ ਨੇ ਆਪਣੀ ਰਾਮਾਇਣ ਵਿਚ ਖੋਲ ਕੇ ਦੱਸੀ ਹੈ। ਉਸ ਵੇਲੇ ਸ੍ਰੀ ਰਾਮ ਚੰਦਰ ਜੀ ਵੀ ਕੁਝ ਨਾ ਕਰ ਸਕੇ। ਤਦ ਨਾਰਦ ਜੀ ਨੇ ਭਗਵਾਨ ਜੀ ਪਾਸ ਜਾਥ ਜੋੜ ਜੋਦੜੀ ਕੀਤੀ ਤੇ ਗਰੜ ਜੀ ਦੀ ਸਹਾਇਤਾ ਮੰਗੀ। ਫਿਰ ਗਰੜ ਜੀ ਨੇ ਆਣ ਕੇ ਨਾਗ ਫਾਂਸ ਨੂੰ ਖੋਲਿਆ। ਇਹ ਭੀੜਾ ਜੋ ਸ੍ਰੀ ਰਾਮ ਚੰਦਰ ਜੀ ਜਿਹੇ ਮਹਾਂਪੁਰਸ਼ਾਂ ਨੂੰ ਵੀ ਆਏ, ਉਸਦਾ ਕੀ ਭਾਵ ਹੈ? ਇਹ ਗੱਲ ਸੋਚਣ ਵਾਲੀ ਹੈ ਤੇ ਗੌਰ ਨਾਲ ਵਿਚਾਰਨ ਦੀ ਲੋੜ ਹੈ, ਕਿਉਂਕਿ ਅਸੀਂ ਸੋਚਦੇ ਹੋਵਾਂਗੇ ਜੋ ਵੱਡੇ ਮਹਾਂਪੁਰਖਾਂ ਨੂੰ ਭਾਗ ਫਾਂਸ ਕਿਉਂ? ਅਸੀਂ ਦੇਖ ਆਏ ਹਾਂ ਜੋ ਨਾਗਪਦ ਹੋਮੇ ਸਰਪਣੀ ਲਈ ਵਰਤਿਆ ਗਿਆ ਹੈ, ਪਰ ਸ੍ਰੀ ਰਾਮ ਚੰਦਰ ਜੀ ਨੂੰ ਹੋਮੇ ਕਿਕਣ? ਇਹ ਗੱਲ ਅਤੀ ਸੋਚਣ ਵਾਲੀ ਹੈ। ਹੋਮੇ ਵੀ ਦੋ ਪ੍ਰਕਾਰ ਦੀ ਹੈ, ਇਕ ਤਾਂ ਸਥੂਲ ਜਾਂ ਠੁੱਲੀ ਕਰੂੜ ਹੈ ਜੋ ਸਭ ਸੰਸਾਰੀ ਜੀਵਾਂ ਨੂੰ ਹੈ, ਹਰ ਇਕ ਪ੍ਰਾਣੀ ਮਾਤਰ ਨੂੰ ਹੈ, ਤੇ ਦੂਜੀ ਉਹ ਜੋ ਸੰਤ ਜਨਾਂ ਨੂੰ ਲੱਗਦੀ ਹੈ। ਜੋ ਅਸਾਂ ਇਤਨੇ ਦੇਵ ਪਾਨ ਜਗ ਹੋਮ ਕੀਤੇ ਹਨ, ਇਹ ਦੂਜੀ ਹੋਮੇ ਆ ਸੂਖਮ ਹੈ। ਜਾਂ ਇਸ ਤਰ੍ਹਾਂ ਆਖੋ, ਹੋਮੇ ਤਾਂ ਰਜੋ ਗੁਣੀ ਹੈ ਜਿਹੜੀ ਕਿ ਰਾਵਣ ਅਤੇ ਹੋਰ ਕਾਰੀਆਂ ਵਿਚ ਆਮ ਵੇਖਣ ਵਿਚ ਆਉਂਦੀ ਹੈ, ਤੇ ਦੂਜੀ ਸਤੋ ਗੁਣੀ। ਜਦ ਆਦਮੀ ਤਰੱਕੀ ਕਰਦਾ ਕਰਦਾ ਸਤੋ ਗੁਣ ਵਿਚ ਆ ਜਾਂਦਾ ਹੈ ਤਾਂ ਵੀ ਪਰਛਾਵੇਂ ਵਾਂਗਣ ਸੂਖਮ ਹੋਮੇ ਉਸਦੇ ਮਗਰ ਰਹਿੰਦੀ ਹੈ। ਇਹ ਹੋਮੇ ਸਤਵਾਦੀ ਪੁਰਖਾਂ ਦੀ ਅਖੀਰਲੀ ਜਾਂਚ ਜਾਂ ਪੜਤਾਲ ਹੈ। ਸ੍ਰੀ ਰਾਮ ਚੰਦਰ ਜੀ ਦਾ ਲਛਮਣ ਸਮੇਤ ਨਾਗਫਾਂਸ ਵਿਚ ਫਸਣਾ ਉਸੇ ਸਤੋ ਗੁਣੀ ਹੋਮੇ ਦਾ ਸਚਿੱਤਰ ਫੋਟੋ ਹੈ। ਇਨ੍ਹਾਂ ਦੋਹਾਂ ਕਿਸਮਾਂ ਦੀ ਹੋਮੇ, ਰਜੋ ਗੁਣੀ ਤੇ ਸਤੋ ਗੁਣੀ ਦਾ ਇਕੋ ਇਕ ਇਲਾਜ ਹੈ, ਨਾਮ, ਹੋਰ ਨਹੀਂ। ਇਸ ਕਰਕੇ ਗਰੜ ਭਾਵ ਗੱਜਣ ਵਾਲਾ ਮਾਨ ਚੇਤੇ ਕਰਨ ਪਰ ਰਾਮ ਲਛਮਣ ਦਾ ਮੇਘਨਾਥ ਵਾਲੀ ਨਾਗ ਫਾਸ ਤੋਂ ਬਚਾ ਹੋ ਗਿਆ। ਇਹੋ ਹੀ ਗਰੜ ਅੰਤ ਨੂੰ ਸ੍ਰੀ ਨਾਮਦੇਵ ਜੀ ਦੀ ਸਹਾਇਤਾ ਕਰਨ ਲਈ ਆਇਆ। ਆਪਣੇ ਭਗਤ ਪਰ ਕੀ ਪ੍ਰਤਪਾਲ, ਗਰੜ ਚੜੇ ਆਏ ਗੋਪਾਲ। ਇਸੇ ਹੀ ਗਰੜ ਉਪਰ ਭਗਵਾਨ ਜੀ ਨੇ ਧਰੂ ਪਾਲਕ ਨੂੰ ਦਰਸ਼ਨ ਦਿੱਤਾ ਸੀ। ਕਿਸ ਗਰੜ ਉਪਰ? ਹੋਮੇ ਤੋੜਕ ਨਾਮ ਉਪਰ, ਸ਼ਬਦ ਉਪਰ, ਛਣ ਛਣ ਕਰਨ ਵਾਲੇ ਨਾਮ ਉਪਰ, ਭਾਵ ਜੋ ਲੂੰ ਲੂੰ ਵਿਚ ਅਕਹਿ ਠਾਠਾ ਮਾਰਦਾ ਹੈ ਜਿੱਦਾਂ ਕੋਈ ਪੰਖੀ ਖੰਭ ਫੜਕਾਉਂਦਾ ਹੈ। ਪਖੰਤਣ ਬਾਜ ਬਜਾਏ ਲਾ, ਸ੍ਰੀ ਜਪਜੀ ਸਾਹਿਬ ਵਿਚ ਵੀ ਇਹੋ ਨਾਮ ਹਰ ਕਿਸਮ ਦੀ ਮੈਲ, ਰਜੋ ਗੁਣੀ ਭਾਵ ਸਤੋ ਗੁਣੀ ਦਾ ਦੂਰ ਕਰਨ ਵਾਲਾ ਦੱਸਿਆ ਗਿਆ ਹੈ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਕੇ, ਮੋਤ ਪਲੀਤੀ ਕੱਪੜ ਹੋਏ, ਤੇ ਸਾਬੂਣ ਲਈਏ ਉਹ ਧੋਏ। ਭਰੀਏ ਮਤ ਪਾਪਾਂ ਕੇ ਸੰਗ, ਉਹ ਤੋਂ ਪਹਿਨਾਵੇ ਕੇ ਰੰਗ। ਭਾਵ ਜਿਸ ਤਰ੍ਹਾਂ ਸਾਬਣ ਕੱਪੜੇ ਦੀ ਮੈਲ ਕੱਢਦਾ ਹੈ, ਉਸ ਤਰ੍ਹਾਂ ਨਾਮਦਾਰੂ ਹੋਮੇ ਮੈਲ ਨੂੰ ਧੋ ਕੇ ਸਵੱਛ ਕਰਦਾ ਹੈ। ਇਹ ਨਾਮ ਅੰਦਰ ਦੀ ਮਾਲਾ ਹੈ, ਹਿਰਦੇ ਦੀ ਗੁਪਤ ਮਾਲਾ ਹੈ, ਇਹ ਸਿਮਰਨ ਦੀ ਉਹ ਵਾਸਤਾ ਹੈ ਜਾਂ ਦਲ ਦੀ ਤਾਰ ਆਪਣੇ ਆਪ ਸਿਮਰਨ ਵਿਚ ਜੁਟੀ ਰਹਿੰਦੀ ਹੈ। ਬਾਹਰ ਦੀ ਮਾਲਾ ਦੀ ਹੁਣ ਲੋੜ ਨਹੀਂ, ਕਿਉਂਕਿ ਅੰਦਰ ਦੀ ਤਾਰ ਆਪੇ ਵੱਜ ਪਈ। ਹਰ ਮਾਲਾ ਉਰੇ ਅੰਤਰ ਧਾਰੇ, ਜਨਮ ਮਰਨ ਕਾ ਦੁਖ ਨਿਵਾਰੇ, ਨਾਮ ਨਿਧਾਨ ਜਾ ਕੇ ਮਨਮਾਏ, ਤਿਸ ਕੋ ਚਿੰਤਾ ਸੁਪਨੇ ਨਾਏ। ਕਈ ਸੱਜਣ ਤਾਂ ਇਹ ਚਾਹੁੰਦੇ ਹਨ ਜੋ ਸਿਮਰਨ ਨਾ ਕਰੀਏ, ਹੋਰ ਪਰਮਾਤਮਾ ਦੇ ਕੰਮ ਬੇਸ਼ੱਕ ਕਰੀਏ। ਉਨ੍ਹਾਂ ਦਾ ਮਨ ਚੰਚਲ ਹੋਣ ਕਰਕੇ ਸਿਮਰਨ ਨੂੰ ਔਖ ਸਮਝਦਾ ਹੈ। ਧਨ ਦਾਨ ਦੇਣਾ ਉਨ੍ਹਾਂ ਲਈ ਸੌਖਾ ਹੈ, ਕਿਉਂਕਿ ਉਹ ਤਾਂ ਬਾਹਰ ਖਜ਼ਾਨੇ ਵਿਚੋਂ ਰੁਪਈਆ ਦੇਣਾ ਹੈ, ਪਰ ਸਿਮਰਨ ਕਰਨਾ ਹਿਰਦੇ ਖਜ਼ਾਨੇ ਵਿਚੋਂ ਦਾਨ ਦੇਣਾ ਹੈ, ਜੋ ਔਖਾ ਪ੍ਰਤੀਤ ਹੁੰਦਾ ਹੈ। ਦਾਨ ਪੁੰਨ ਚੰਗੇ ਹਨ, ਪਰ ਇਹ ਸਾਖਾਂ ਹਨ, ਵਿਰਸ਼ ਦਾ ਮੂਲ ਸਿਮਰਨ ਹੀ ਹੈ। ਜਦ ਤੋੜੀ ਅਸੀਂ ਮੂਲ ਨੂੰ ਨਾ ਪਕੜੀਏ, ਸਾਖਾਂ ਕੀ ਕਰ ਸਕਦੀਆਂ? ਉਹ ਕੱਲੀਆਂ ਸਾਡਾ ਬੋਝ ਨਹੀਂ ਚੁੱਕ ਸਕਦੀਆਂ। ਹਰ ਸਿਮਰਨ ਛੱਡ ਪਰਮਗਤ ਚਾਹੇ, ਮੂਲ ਬਿਨਾ ਸਾਖਾ ਕਤ ਆਏ। ਭਾਵੇ ਜੋ ਸਿਮਰਨੀ ਸਾਨੂੰ ਚਿੰਤਾ ਚਿਖਾ ਵਿਚੋਂ ਕੱਢ ਸੂਰ ਸਰ ਤੋਂ ਬਚਾ ਕੇ ਸਤੋ ਗੁਣ ਵਿਚ ਲੈ ਜਾਂਦਾ ਹੈ। ਮਹਾਮਾਇਆ ਜੋ ਪਰਮਾਤਮਾ ਦੀ ਇਕ ਛਾਇਆ ਹੈ, ਭਗਤਾਂ ਦਾ ਇੱਥੇ ਵੀ ਖੜਾ ਨਹੀਂ ਛੱਡਦੀ। ਭਾਵੇਂ ਵਸਤਾ ਸੂਰਜ ਦੀ ਨਹੀਂ ਚੰਦਰਮਾ ਦੀ ਹੈ, ਕਿਉਂਕਿ ਇੱਥੇ ਸਤੋ ਗੁਣ ਹੀ ਪ੍ਰਧਾਨ ਹੈ, ਸ਼ਾਂਤੀ ਤੇ ਠੰਡਕ ਹੀ ਹੈ। ਪਰ ਇਕ ਵਾਰੀ ਫਿਰ ਹੰਕਾਰ ਉਪੀ ਰਾਹੂ ਚੰਨ ਨੂੰ ਆਣ ਗ੍ਰਸਦਾ ਹੈ। ਇਸ ਨੂੰ ਬ੍ਰਹਮ ਗਿਆਨ ਵਿਚ ਚੰਨ ਗ੍ਰਹਿਣ ਵੀ ਕਦੀ ਕਦੀ ਆਖਦੇ ਹਨ, ਜੋ ਆਪਣੇ ਚ ਭਗਤਾਂ ਨੂੰ ਆ ਲੰਘਦਾ ਹੈ। ਸਾਡੇ ਸੰਸਾਰੀ ਜੀਵਾਂ ਦੇ ਤਪਤ ਹਿਰਦੇ ਵਿਚ ਸੂਰਜ ਭਾਵ ਰਜੋ ਗੁਣ ਹੈ ਹੀ, ਗ੍ਰਹਿਣ ਲੱਗਦਾ ਹੈ, ਪਰ ਭਗਤਾਂ ਨੂੰ ਸਤੋ ਗੁਣ ਵਿਚ ਹੀ ਨਹੀਂ ਛੱਡਦਾ। ਸ੍ਰੀ ਰਾਮ ਚੰਦਰ ਜੀ ਦੀ ਨਾਗ ਫਾ ਸੋਮੇ ਸਰਪਣੀ ਦਾ ਮਾਨੋ ਖੀਲਾ ਡੰਗ ਹੈ। ਹੁਣ ਇਹ ਸੋਚਣਾ ਹੈ ਜੋ ਗਰੜ ਭਾਵ ਤਾਰਕ ਨਾਮ ਕਿਸ ਵਸਤਾ ਤੇ ਆ ਕੇ ਮਿਲਦਾ ਹੈ। ਇਹ ਨਾਮ ਭਾਵ ਲੂਨੂ ਵਿਚ ਰਣਾ ਰਣ ਕਰਨ ਵਾਲਾ ਨਾਮ ਉਸ ਵੇਲੇ ਪ੍ਰਾਪਤ ਹੁੰਦਾ ਹੈ ਜਦ ਆਦਮੀ ਸੁੱਖਾਂ ਦੀ ਸਿਖਰ ਚੋਟੀ ਉਪਰ ਚੜ ਕੇ ਵੀ ਇਹ ਪ੍ਰਤੀਤ ਕਰਦਾ ਹੈ ਜੋ ਮੈਂ ਅਜੇ ਅਧੂਰਾ ਹੀ ਹਾਂ, ਮੈਨੂੰ ਕੁਝ ਹੋਰ ਵੱਡੀ ਵਸਤੂ ਚਾਹੀਦੀ ਹੈ। ਜਦ ਉਹ ਆਖਦਾ ਹੈ ਜੋ ਮੇਰੇ ਕੋਲ ਹਾਥੀ, ਘੋੜੇ, ਮੋਹਰਾਂ, ਹਵਾਈ ਜਹਾਜ਼ ਚੜ ਲਏ ਹਨ, ਪਰ ਮਨ ਸ਼ਾਂਤ ਨਹੀਂ। ਜਦ ਉਹ ਸੋਚਦਾ ਹੈ ਜੋ ਮੇਰੇ ਰਹਿਣ ਵਾਸਤੇ ਸ਼ੀਸ਼ ਮਹਿਲ ਸੁਖਮਣੀ ਸੇਜਾਂ ਤੇ ਹਨ, ਪਰ ਮਨ ਮਖਮਲ ਉਪਰ ਲੇਟ ਕੇ ਵੀ ਦੁੱਖ ਵਿਚ ਰਹਿੰਦਾ ਹੈ। ਜਦ ਮਨ ਜਾਣਦਾ ਹੈ ਜੋ ਆਪਣੇ ਦੁਸ਼ਮਣਾਂ ਨੂੰ ਘਾਲ ਕਰਕੇ ਉਨ੍ਹਾਂ ਦਾ ਰਾਜ ਖੋਹ ਲੈਣ ਉਪਰ ਵੀ ਅੰਦਰ ਸ਼ਾਂਤੀ ਨਹੀਂ, ਉਸ ਬਰਾਗਮਈ ਸਮੇਂ ਅਸੀਂ ਗਰੜ ਰੂਪੀ ਨਾਮ ਕੋਲ ਜਾਂਦੇ ਹਾਂ। ਮਹਾਂਭਾਰਤ ਵਿਚ ਵੀ ਇਕ ਨਾਸ਼ਾ ਇਸ ਵਾਸਤਾ ਦਾ ਖਿੱਚ ਕੇ ਦਸਿਆ ਹੋਇਆ ਹੈ। ਜਦ ਪਾਂਡਵਾਂ ਨੇ ਸਾਰੇ ਕੈਰੂਆਂ ਨੂੰ ਮਾਰ ਦਿੱਤਾ, ਘਸਮਾਨ ਦੀ ਲੜਾਈ ਖਤਮ ਹੋ ਗਈ ਤੇ ਵੱਡੇ ਕੈਰੋਂ ਕਰਨ, ਦਰੋਣਾ ਆਦਿ ਮਾਰੇ ਗਏ, ਤਾਂ ਪਾਂਡਵ ਯੁਧਿਸ਼ਠਰ ਜੀ ਇਸ ਅਖੀਲੀ ਜਦ ਦੇ ਸਮੇਂ ਦਲ ਵਿਚ ਬੜੇ ਭੈਭੀਤ ਹੋਏ ਤੇ ਸੋਚਣ ਲੱਗੇ ਜੋ ਕੈਰੂਆਂ ਨੂੰ ਅਸੀਂ ਕਿਉਂ ਮਾਰਿਆ, ਕਿਸ ਲਈ ਇਹ ਅਪਰਾਧ ਕੀਤਾ, ਉਹ ਸਾਡੇ 100 ਕੈਰੋਂ ਭਰਾ ਹੀ ਸਨ। ਉਸ ਬਰਾਗ ਦੇ ਸਮੇਂ ਯੁਧਿਸ਼ਠਰ ਜੀ ਆਪਣੇ ਦਲ ਵਿਚ ਲਹੂ ਦੇ ਅਥਰੂ ਵਿੱਟਣ ਲੱਗ ਪਏ। ਜੇ ਕੋਈ ਹੁੰਦਾ ਤਾਂ ਬੜਾ ਖੁਸ਼ ਹੁੰਦਾ ਜੋ ਮੇਰੇ ਦੁਸ਼ਮਣ ਅੱਜ ਮਰ ਗਏ ਹਨ। ਇਹ ਜਿੱਤ ਦੇ ਸਮੇਂ ਭਾਵ ਐਨ ਇਸ ਖੁਸ਼ੀ ਦੇ ਸਮੇਂ ਯੁਧਿਸ਼ਠਰ ਵਿਚ ਬਰਾਗ ਦਾ ਸਮੁੰਦਰ ਠਾਠਾ ਮਾਨ ਲੱਗਾ ਤੇ ਯੁਧਿਸ਼ਠਰ ਨੇ ਵਿਚਾਰਿਆ ਕਿ ਜਦ ਤੋੜੀਏ ਮੋਏ ਹੋਏ ਸਭੋ ਸੁਰਜੀਤ ਨਹੀਂ ਹੋਣਗੇ, ਮੇਰੀ ਜਿੱਤ ਕਿਸ ਕੰਮ। ਤਾਂ ਲਿਖਿਆ ਹੈ ਜੋ ਉਸ ਸਮੇਂ ਉਪਰ ਗਰੜ ਜੀ ਨੇ ਯੁਧਿਸ਼ਠਰ ਜੀ ਨੂੰ ਵੀ ਦਰਸ਼ਨ ਦਿੱਤੇ ਤੇ ਮੋਈ ਹੋਈ ਸੈਨਾ ਇਕ ਵਾਰੀ ਫਿਰ ਜਵਾਈ। ਇਸ ਤੋਂ ਪਤਾ ਲੱਗਾ ਜੋ ਗਰੜ ਜਾਂ ਨਾਮ ਉਸ ਵਸਤਾ ਵਿਚ ਆ ਕੇ ਦਰਸ਼ਨ ਦਿੰਦਾ ਹੈ। ਜਦ ਦਲ ਵਿਚ ਇਹ ਸੋਚ ਆਵੇ ਜੋ ਮੇਰੀ ਤ੍ਰਿਪਤੀ ਮਾਇਕ ਹੀ ਪਦਾਰਥਾਂ ਨਾਲ ਨਹੀਂ, ਰੱਥਾ ਮੋਠਣਾ ਹੈਵਰ ਗੈਵਰ ਕਣਕ ਆਮਦਨੀ ਨਾਲ ਨਹੀਂ, ਦਾਤ ਨਾਲ ਨਹੀਂ, ਸਗੋਂ ਦਤਾਰ ਕਰਤੇ ਦੇ ਮਿਲਣ ਉਪਰ ਹੈ। ਫਿਰ ਉਹ ਦਤਾਰ ਤਦ ਮਿਲਦਾ ਹੈ ਜਦ ਮਿਲਣ ਦੀ ਡਾਢੀ ਲੋਚਾ ਹੋਵੇ, ਜਦ ਡਾਢੀ ਬਿਰਹੋਂ ਅੰਦਰੋਂ ਉੱਠੇ। ਨੈਣੀ ਮੇਰੇ ਪਿਆਰਿਆ, ਨੈਣੀ ਮੇਰੇ ਗੋਵਿੰਦਾ, ਕਿਨੇ ਹਰ ਪ੍ਰਭ ਡਿਟਰਾ ਨੈਣੀ ਜੀਓ, ਮੇਰਾ ਮਨ ਤਨ ਬਹੁਤ ਬਰਾਗਿਆ ਮੇਰੇ ਗੋਵਿੰਦਾ, ਹਰ ਬਾਜੋਂ ਧਨ ਗੁੰਮ ਲੈਣੀ ਜੀਓ, ਮੈਂ ਮੇਲੋ ਸੰਤ ਮੇਰੀ ਹਰ ਪ੍ਰਭ ਸੱਜਣ, ਮੈਂ ਮਨ ਤਨ ਭੁੱਖ ਲਗਾਇਆ ਜੀਓ, ਹੋਰ ਹੈ ਨਾ ਸਕੋ ਮੈਨ ਦੇਖੇ ਮੇਰੇ ਪ੍ਰੀਤਮ, ਮੈਂ ਅੰਤਰ ਬਿਰੋ ਹਰ ਲਾਇਆ ਜੀਓ। ਲੋੜ ਹੈ ਇਸ ਬਿਰਹੋਂ ਦੀ, ਇਸ ਸਿੱਖ ਦੀ, ਇਸ ਬੇਦਨ ਦੀ, ਇਸ ਪੀੜਾ ਦੀ, ਇਸ ਖੱਪੇ ਦੀ, ਜੋ ਸਭੇ ਕੁਝ ਮੁੱਠੀ ਵਿਚ ਹੋਣ ਤੇ ਵੀ ਯੁਧਿਸ਼ਠਰ ਵਾਂਗਣ ਘਿਓ ਖਿਚੜੀ ਭਾਵ ਮਿਲਵੀਂ ਖੁਸ਼ੀ ਤੇ ਗਮੀ ਦੀ ਲੋੜ ਹੈ, ਉਸ ਪੀੜਾ ਦੀ ਲੋੜ ਹੈ ਜੋ ਮਾਇਆ ਹੁੰਦਿਆਂ ਸਭੇ ਖੁਸ਼ੀ ਹੁੰਦਿਆਂ ਵਾਹਿਗੁਰੂ ਬਿਨਾ ਬਰਾਗਮਈ ਬਣਾਈ ਰੱਖੇ। ਇਹ ਪੀੜਾ ਖੁਸ਼ੀ ਨਾਲ ਸੰਯੁਕਤ ਹੈ। ਯੁਧਿਸ਼ਠਰ ਭਾਵ ਸਭੋ ਕੁਝ ਸੀ, ਪਰ ਸਭ ਕੁਝ ਹੁੰਦਿਆਂ ਵੀ ਅੰਦਰ ਪੀੜਾ ਸੀ। ਇਸ ਬਰਾਗ ਹਰਖ ਵਾਲੇ ਰੱਜੇ ਪੁੱਜੇ ਹੋ ਕੇ ਵੀ ਬਰਾਗ ਵਿਚ ਲੀਨ ਹੋਣ ਦੀ ਲੋੜ ਹੈ, ਤਦ ਹੀ ਗਰੜੂਪੀ ਨਾਮ ਦੀ ਪ੍ਰਾਪਤੀ ਹੁੰਦੀ ਹੈ, ਨਹੀਂ ਤਾਂ ਨਹੀਂ। ਕਿਧਰੇ ਸੱਜਣਾ ਨੂੰ ਟਪੜਾ ਨਾ ਰਹੇ, ਇਸ ਲਈ ਇਸੇ ਵਸਤਾ ਨੂੰ ਦੂਜੇ ਪਾਸੇ ਤੋਂ ਮੁੜ ਕੇ ਤੱਕੀਏ। ਪਾਠ ਸੱਜਣਾ ਨੂੰ ਪਤਾ ਹੈ ਜੋ ਕੈਰਵਾਂ ਦੇ ਆਗੂ ਦੁਰਯੋਧਨ ਨੂੰ ਵਰ ਸੀ, ਜੋ ਤੂੰ ਜਦ ਤਦ ਤੋੜੀ ਨਹੀਂ ਮਰੇਗਾ, ਜਦ ਤੋੜੀ ਤੈਨੂੰ ਖੁਸ਼ੀ ਤੇ ਗਮੀ, ਹਰਖ ਤੇ ਸੋਗ ਦੋਵੇਂ ਇਕ ਵੇਲੇ ਨਹੀਂ ਹੋਣਗੇ। ਉਸ ਦੇ ਅੰਤ ਦੇ ਸਮੇਂ ਦੁਰਯੋਧਨ ਜ਼ਖਮੀ ਤਾਂ ਹੋ ਗਿਆ, ਭੁੰਜੇ ਰਣ ਦੇ ਮੈਦਾਨ ਵਿਚ ਡਿੱਗ ਵੀ ਪਿਆ, ਧੁੜਕੀਆਂ ਸੂਈਆਂ ਸੇਜਾਂ ਉਪਰ ਪਨ ਜਿੰਦ ਨਹੀਂ ਨਿਕਲਦੀ, ਕਿਉਂਕਿ ਇਕੱਲਾ ਦੁੱਖ ਹੈ। ਮੌਤ ਉਸ ਵੇਲੇ ਹੋਵੇਗੀ ਜਦ ਦੋਵੇਂ ਗਮੀ ਤੇ ਖੁਸ਼ੀ ਇਕੋ ਵਕਤ ਪਰ ਹੋਣਗੀਆਂ। ਆਖਿਰਕਾਰ ਉਹ ਘੜੀ ਵੀ ਆਈ। ਦ੍ਰੋਪਦੀ ਦੇ ਪੰਜੇ ਪੁੱਤਰ ਪਾਂਡਵਾਂ ਦੀਆਂ ਅੱਖਾਂ ਦੇ ਤਾਰੇ ਸਨ। ਇਨ੍ਹਾਂ ਪੰਜਾਂ ਦੇ ਕੱਟੇ ਹੋਏ ਸਿਰ ਥਾਲੀ ਵਿਚ ਰੱਖ ਕੇ ਕੈਰੋਂ ਦੁਰਯੋਧਨ ਪਾਸ ਲੈ ਆਏ। ਪਹਿਲਾਂ ਤਾਂ ਉਹ ਇਨ੍ਹਾਂ ਨੂੰ ਵੇਖ ਕੇ ਅਤੀ ਖੁਸ਼ ਹੋਇਆ, ਕਿਉਂਕਿ ਉਨ੍ਹਾਂ ਦੇ ਬੱਚਿਆਂ ਦਾ ਮਹਾਂਦਰਾ ਪਾਂਡਿਆਂ ਉਪਰ ਹੀ ਸੀ। ਦੁਰਯੋਧਨ ਨੇ ਸਮਝਿਆ ਜੋ ਇਹ ਸਿਰ ਪਾਂਡਵਾਂ ਦੇ ਆਪਣੇ ਹੀ ਹਨ, ਜਿਸ ਕਰਕੇ ਉਸ ਨੂੰ ਬੜੀ ਖੁਸ਼ੀ ਹੋਈ। ਪਰ ਜਦੋਂ ਠੀਕ ਦੇਖਿਆ ਤਾਂ ਪਤਾ ਲੱਗਾ ਜੋ ਇਹ ਪੰਜ ਪਾਂਡਵ ਨਹੀਂ ਉਹਨਾਂ ਦੇ ਪੁੱਤਰ ਹਨ। ਉਸੇ ਘੜੀ ਉਸ ਨੂੰ ਦੁੱਖ ਹੋਇਆ ਤੇ ਖੁਸ਼ੀ ਗਮੀ ਇਕ ਵਕਤ ਸਾਂਝੀ ਹੋਣ ਉਪਰ ਦੁਰਯੋਧਨ ਮਨੁੱਖ ਮਰ ਗਿਆ। ਇਹ ਘਟਨਾ ਕੁਝ ਜਸਟਰ ਨਾਲ ਮਿਲਦੀ ਹੈ ਕਿਉਂਕਿ ਜਸਟਰ ਨੂੰ ਵੀ ਜਿੱਤ ਦੇ ਮਗਰੋਂ ਖੁਸ਼ੀ ਦੇ ਵੇਲੇ ਹੀ ਬਰਾਗ ਭਾਵ ਦੁੱਖ ਹੋਇਆ ਸੀ ਜੋ ਮੇਰੇ ਭਰਾ ਭਾਈ ਕਹਿਰੋਂ ਕਿਉਂ ਹੋਏ। ਪਰ ਜਸਟਰ ਵਾਲੀ ਹਰਕ ਸੋਗ ਤੇ ਦੁੱਖ ਸੁੱਖ ਵਾਲੀ ਵਸਤਾ ਚੜ੍ਹਦੀਆਂ ਕਲਾਂ ਨੂੰ ਲੈ ਜਾਂਦੀ ਹੈ ਤੇ ਦੁਰਯੋਧਨ ਦੀ ਮੌਤ ਵੱਲ ਕਿਉਂ, ਇਸ ਕਰਕੇ ਜੋ ਇਕ ਤੇ ਦੋ ਯਾਰਾਂ ਹੁੰਦੇ ਹਨ ਤੇ ਪਲੱਸ ਇਕ ਤੇ ਮਾਈਨਸ ਇਕ ਜੁੜ ਕੇ ਸਿਫਰ ਬਿੰਦੀ ਬਣਦੀ ਹੈ। ਪਰ ਅਸੀਂ ਫਿਰ ਆਖਾਂਗੇ ਕਿਉਂ, ਗੱਲ ਇਹ ਹੈ ਜੋ ਦੁਰਯੋਧਨ ਮਨਮੁਖ ਦੀ ਸਾਂਝੀ ਖੁਸ਼ੀ ਤੇ ਗਮੀ ਉਹ ਘੜੀ ਹੈ ਜਦ ਉਸਦੇ ਪਾਪਾਂ ਦੀ ਬੇਣੀ ਪੂਰਨ ਹੋਣ ਉਪਰ ਡੁੱਬ ਜਾਂਦੀ ਹੈ। ਇਹ ਅਖੀਰਲੀ ਖੁਸ਼ੀ ਨਹੀਂ ਸੀ, ਇਹ ਤਾਂ ਉਹ ਅੱਗ ਸੀ ਜੋ ਕਪਟ ਦੇ ਰੂਹ ਨੂੰ ਇਕੱਠਾ ਹੀ ਸਾੜ ਕੇ ਆਪ ਵੀ ਫੌਰਨ ਹੀ ਬੁੱਝ ਜਾਂਦੀ ਹੈ। ਇਹ ਮੌਤ ਹੈ, ਖੁਸ਼ੀ ਨਹੀਂ। ਦਸਟਾਰਟ ਇਹ ਹੈ ਜੋ ਸੱਜਣ ਸਾਂਝ ਪੜੇ ਹਨ ਉਹ ਜਾਣਦੇ ਹਨ ਜੋ ਸੱਚਾ ਅਣੂ ਪੋਜ਼ਿਟਿਵ ਇਲੈਕਟ੍ਰੋਨ ਕੱਚੇ ਅਣੂ ਨੈਗੇਟਿਵ ਇਲੈਕਟ੍ਰੋਨ ਨਾਲ ਮਿਲਦਿਆਂ ਹੀ ਦੋਵੇਂ ਮਰ ਜਾਂਦੇ ਹਨ। ਇਸੇ ਤਰ੍ਹਾਂ ਇਕ ਟਿੱਬਾ ਭਾਵ ਗਲਾਈ ਟੋਏ ਜਾਂ ਖੱਪੇ ਨਾਲ ਮਿਲਣ ਪਰ ਦੋਵੇਂ ਲੋਪ ਹੋ ਜਾਂਦੇ ਹਨ। ਪਰ ਜਸਟਰ ਗੁਰਮੁਖ ਦੀ ਵਾਸਤਾ ਵੱਖਰੀ ਹੈ, ਉਸਦੀ ਗਮੀ ਗਮੀ ਨਹੀਂ ਕਿਉਂਕਿ ਮਾਇਕ ਨਹੀਂ, ਇਹ ਹੋਮੇ ਵਾਲੀ ਨਹੀਂ। ਇਹ ਤਾਂ ਨਿੱਕੇ ਆਪ ਸੈਲਫ ਨੂੰ ਛੱਡ ਕੇ ਵੱਡੇ ਆਪ ਨੂੰ ਢੂੰਡਣਾ ਹੈ, ਭਾਵ ਮਨ ਛੱਡ ਉਨਮਨ ਹੋਣਾ ਹੈ। ਇਹ ਸੁੱਖ ਤੇ ਦੁੱਖ ਮਿਲਣ ਪਰ ਗੁਰਸਿੱਖ ਉਪਰ ਵੱਲ ਹੰਭਲਾ ਮਾਰਦਾ ਹੈ, ਜਿਸ ਤਰ੍ਹਾਂ ਇਕ ਲਹਿਰ ਵੇਵ ਦੂਜੀ ਲਹਿਰ ਨੂੰ ਪੁਸ਼ਟੀ ਦਿੰਦੇ ਹਨ। ਦੁਰਯੋਧਨ ਮਨੁੱਖ ਦੀ ਸਾਂਝ ਪੀੜਾ ਤੇ ਕੀੜਾ ਭਾਵ ਪਲੱਸ ਤੇ ਮਾਈਨਸ ਸਿਫਰ ਵੱਲ ਖੜਦੀ ਹੈ। ਪਰ ਜੁਧਿਸ਼ਠਰ ਗੁਰਮੁਖ ਵਾਲੀ ਸਾਂਝੀ ਖੁਸ਼ੀ ਤੇ ਗਮੀ ਆਨੰਦ ਵੱਲ, ਕਿਉਂਕਿ ਆਨੰਦ ਉਸ ਵਸਤਾ ਦਾ ਨਾਮ ਹੈ ਜਦ ਆਦਮੀ ਹਰਕ ਸੋਗ ਦੁੱਖ ਸੁੱਖ ਪੀੜਾ ਕੀੜਾ ਟੱਪ ਕੇ ਵਾਹਿਗੁਰੂ ਨਾਲ ਇਕਮਿਕ ਹੋ ਜਾਂਦਾ ਹੈ। ਆਨੰਦ ਬੇਅੰਤਤਾ ਹੀ ਹੈ ਤੇ ਸਿਰਫ ਸਿਫਰ ਦੀ ਐਨ ਉਲਟ ਅਵਸਥਾ ਹੈ। ਇਹ ਦੂਜਾ ਅੰਕ ਹੈ ਗੁਰਸਿੱਖੀ ਦੀ ਉਸ ਅਵਸਥਾ ਦਾ ਜਿਸ ਨੂੰ ਚੜ੍ਹਦੀ ਅਕਲ ਆਖਦੇ ਹਨ। ਇਸ ਲਈ ਇਕ ਸੰਜੋਤ ਖੁਸ਼ੀ ਗਮੀ ਦੁੱਖ ਸੁੱਖ ਮੌਤ ਵੱਲ ਖੜਦੀ ਹੈ ਤੇ ਦੂਜੀ ਵਾਹਿਗੁਰੂ ਦੇ ਦਰ ਆਨੰਦ ਵੱਲ। ਇਹ ਉਪਰਲੀ ਅਵਸਥਾ ਸਹਿਜ ਹੈ ਜੋ ਗੁਰਸਿੱਖੀ ਦਾ ਮੁੱਖ ਮੰਤਵ ਹੈ। ਸਹਿਜ ਦੀ ਫੋਟੋ ਇਹ ਹੈ। ਐਸੇ ਪਰਚੋ ਪਾਇਓ ਕਰੀ ਕਿਰਪਾ ਦੇ ਆਲ ਬੀਠਲੇ ਸਤਿਗੁਰ ਮੁਝੇ ਬਤਾਇਓ ਰਹਾਓ ਜਦ ਗਦ ਪੇਖੋ ਤਦ ਤਦ ਤੁਮਰੀ ਮੋਹੇ ਵਿਸਿਆਸ ਹੋਇਆਓ ਕਹਿ ਪੈ ਕਰੋ ਦਾਸ ਬੇਨਤੀ ਜੋ ਸੁਨ ਤੋ ਹੈਰ ਗੁਰਾਇਓ ਲਓ ਸਹਿਸਾ ਬੰਧਨ ਗੁਰ ਤੋਰੇ ਤਾਂ ਸਦਾ ਸਹਿਜ ਸੁਖ ਪਾਇਓ ਹੁਣਾ ਸੋ ਸੋਈ ਪੁਨ ਹੋਸੀ ਦੁੱਖ ਸੁਖ ਕਾਂ ਦਿਖਾਇਓ ਖੰਡ ਬ੍ਰਹਮੰਡ ਕਾ ਇੱਕੋ ਠਾਣਾ ਗੁਰ ਪਰਦਾ ਖੋਲ ਦਿਖਾਇਓ ਨੌ ਨਿਧ ਨਾਮ ਨਿਧਾਨ ਕਟਾਈ ਤਾਂ ਬਾਹਰ ਕੈਠੇ ਜਾਇਓ ਏਕੇ ਕਣਕ ਨਿਕ ਭਾਂਤ ਸਾਜੀ ਬਹੁ ਪ੍ਰਕਾਰ ਰਚਾਇਓ ਕਹੋ ਨਾਨਕ ਭਰਮ ਗੁਰ ਖੋਈਐ ਵਿਤੱਤੇ ਤਤ ਮਿਲਾਇਓ ਇਹ ਵਿਸ਼ਵਾਸ ਹੋਏ ਆਇਓ ਦਾ ਭਾਵ ਹੈ। ਇਹ ਗੱਲ ਤਾਂ ਲੱਭਦੀ ਹੈ ਜਦ ਚੜ੍ਹਦੀਆਂ ਕਲਾਂ ਵਿਚ ਆਵੇ, ਪਹਿਲੋਂ ਨਹੀਂ। ਫਿਰ ਕਿਰਪਾਲ ਨੂੰ ਪਿਤਾ ਜੀ ਦੱਸਦੇ ਹਨ ਕਿ ਚੜ੍ਹਦੀਆਂ ਕਲਾਂ ਵਿਚ ਪੁੱਜ ਕੇ ਦੁੱਖ ਕਿੱਥੇ ਰਿਹਾ, ਹੁਣ ਤਾਂ ਨਿੱਤ ਰਹਿਣ ਵਾਲਾ ਸੁੱਖ ਸਹਿਜ ਆ ਗਿਆ, ਇੱਥੇ ਸੁੱਖ ਦੁੱਖ ਕਹਾਂ ਦਿਖਾਇਓ। ਟੋਏ ਟਿੱਬੇ ਤਾਂ ਹੇਠਾਂ ਧਰਤੀ ਉਪਰ ਹੀ ਰਹੇ, ਜੇ ਆਕਾਸ਼ ਵਿਚ ਜਾ ਰਹੀ ਹੈ ਤਾਂ ਉੱਥੇ ਇਹ ਉੱਚ ਨੀਚ ਕਿੱਥੇ, ਨਹੀਂ ਨਹੀਂ। ਸੁੱਖ ਦੁੱਖ ਤਾਂ ਹੇਠਲੇ ਦਰਜੇ ਦੇ ਪਰਛਾਵੇਂ ਹਨ, ਉਪਰ ਚੜ੍ਹ ਕੇ ਆਕਾਸ਼ ਵਿਚ ਆਤਮਾ ਵਿਚ ਤਾਂ ਆਨੰਦ ਹੀ ਆਨੰਦ ਹੈ। ਆਨੰਦੋ ਆਨੰਦ ਕਣਾ ਮੈਂ ਸੋ ਪ੍ਰਭ ਡੀਠਾ ਰਾਮ ਚਾਖੜਿਆ ਚਾਖੜਿਆ ਮੈਂ ਹਰਸ ਮੀਠਾ ਰਾਮ ਭਾਵ ਆਨੰਦੋ ਆਨੰਦ ਪਰਮ ਆਨੰਦ ਦੀ ਉੱਚੀ ਨਗਰੀ ਵਿਚ ਸੱਜਣ ਆ ਗਿਆ ਹੈ। ਉਸਨੇ ਰਸ ਮਹਾਰਸ ਚਾਖਿਆ ਹੈ ਜੋ ਗੁਰੂ ਨਾਨਕ ਦੇਵ ਜੀ ਘਰ ਦਾ ਹੈ। ਇਹ ਆਨੰਦ ਵਾਲੀ ਵਸਤਾ ਡਾਢੀ ਮਿੱਠੀ ਤੇ ਸੁਖਦਾਈ ਹੈ। ਪਰ ਇੱਥੇ ਇਹੋ ਹੀ ਦੱਸਣਾ ਸੀ ਜੋ ਗਰੜ ਆਨੰਦ ਦੀ ਉਸ ਵਸਤਾ ਵਿਚ ਪ੍ਰਾਪਤੀ ਹੁੰਦੀ ਹੈ ਜਦ ਦੁੱਖ ਸੁੱਖ ਦੇ ਟੋਏ ਟਿੱਬੇ ਲੰਘ ਕੇ ਪ੍ਰਾਣੀ ਨਾਮ ਨਗਰੀ ਵਿਚ ਆ ਜਾਏ, ਜਿੱਥੇ ਦੁੱਖ ਸੁੱਖ ਦਾ ਰਤਾ ਵੀ ਲੇਸ ਨਹੀਂ। ਇਹ ਅਵਨਾਸੀ ਥਾਂ ਹੈ, ਇਹ ਅਵਚਲ ਨਗਰ ਹੈ, ਇਹ ਧਰੁਵ ਦਾ ਨਿਸ਼ਚਲ ਆਸਣ ਹੈ। ਪਰ ਇਹ ਵਸਤਾ ਕਦ ਮਿਲਦੀ ਹੈ, ਗੁਰੂ ਜੀ ਦੱਸਦੇ ਹਨ। ਦੁੱਖ ਰੋਗ ਪਏ ਗਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਏ ਭਏ ਆਨੰਦ ਮਿਲੀ ਸਾਧੂ ਸੰਗ ਅਬ ਮੇਰਾ ਮਨ ਕਤੀ ਹੀ ਨਾ ਜਾਏ ਤਪਤ ਬੁਝੀ ਗੁਰ ਸ਼ਬਦੀ ਮਾਏ ਬਿਨਸ ਗਯੋ ਤਾਪ ਸਭ ਅਸਹਸਾ ਗੁਰ ਸੀਤਲ ਮਿਲਿਓ ਸਹਿਜ ਸੁਭਾਏ ਤਾਪਤ ਰਹੇ ਏਕ ਇਕ ਬੁਝਿਆ ਆਏ ਬਸੇ ਅਬਨੇ ਚਲਦਾਏ ਅਬ ਮੇਰਾ ਮਨ ਕਤੀ ਨਾ ਜਾਏ ਦਾ ਭਾਵ ਹੈ ਜੋ ਇਸ ਉਪਰਲੀ ਗਰੜ ਅਵਸਥਾ ਵਿਚ ਮਨ ਸਥਿਰ ਹੋਇਆ ਕਿਉਂ ਨਾ ਹੋਵੇ ਜਦ ਕਾਰੂ ਦਾ ਖਜ਼ਾਨਾ ਇਸ ਨੇ ਅੰਦਰ ਹੀ ਪਾ ਲਿਆ ਜਦ ਅੱਲਾ ਦੀਨ ਦਾ ਲਖਦਾਤਾ ਲਿੰਪ ਇਸ ਨੂੰ ਲੱਭ ਪਿਆ ਤਾਂ ਬਾਹਰ ਜਾ ਕੇ ਕੀ ਕਰੇ ਕਦ ਅਬ ਹੁਣ ਭਾਵ ਜਦ ਮਨ ਨਿਰਮਲ ਹੋ ਕੇ ਸ਼ਬਦ ਨਾਲ ਸਵੱਛ ਹੋ ਕੇ ਗਰੜ ਵਾਂਗ ਆਤਮ ਆਕਾਸ਼ ਵਿਚ ਡਾਰੀ ਮਨ ਲੱਗ ਪਿਆ ਇਹ ਹੈ ਗਰੜ ਵਾਲੀ ਉੱਚੀ ਆਨੰਦ ਭੂਰੀ ਵਸਤਾ ਜਿੱਥੇ ਹਰ ਇਕ ਗੁਰਸਿੱਖ ਨੇ ਪੜਨਾ ਹੈ ਇਹ ਉਹ ਵਸਤਾ ਹੈ ਜਦ ਸੇਵਕ ਦੀ ਸੇਵਾ ਪੂਰਨ ਹੋ ਜਾਂਦੀ ਹੈ ਸਫਲ ਜੀਵਨ ਸਭ ਸਫਲ ਤਾਂ ਕਾ ਸੰਗ ਜਾ ਕੇ ਮਨ ਲਗਾਰ ਰੰਗ ਜੈ ਜੈ ਸ਼ਬਦ ਨਾਦ ਬਾਜੇ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ ਮਿਟ ਗਏ ਬੈਰ ਭਏ ਸਵਰੇ ਨਮਤ ਨਾਮ ਸਾਹ ਸੰਗਲੇਨ ਸੋ ਪ੍ਰਸੰਨ ਭੈ ਗੁਰਦੇ ਪੂਰਨ ਹੋਈ ਸੇਵ ਕੀਸੇ ਬਾਈਬਲ ਵਿਚ ਇਕ ਤੁਕ ਆਉਂਦੀ ਹੈ ਜੋ ਵੱਡਾ ਊਠ ਸੂਈ ਦੇ ਨੱਕੇ ਵਿਚੋਂ ਲੰਘਣਾ ਸਹਿਲ ਹੈ ਪਰ ਹੰਕਾਰੀ ਸ਼ਖਸ ਵਾਹਿਗੁਰੂ ਦੇ ਦਰਬਾਰ ਵਿਚ ਨਹੀਂ ਉੱਪੜ ਸਕਦਾ ਇਸ ਦਾ ਕਾਰਨ ਕੀ ਹੈ ਸ੍ਰੀ ਦਰਬਾਰ ਸਾਹਿਬ ਵਿਚ ਇਹ ਬੁਝਾਰਤ ਵਿਸਥਾਰ ਨਾਲ ਖੋਲੀ ਹੈ ਕਬੀਰ ਜੀ ਦੱਸਦੇ ਹਨ ਜੋ ਮਨ ਮੈਗਲ ਭਾਵਿਕ ਹਾਥੀ ਹੈ ਇਸ ਕਰਕੇ ਇਸਦਾ ਸੂਖਮ ਸ਼ੈਬ ਦੀ ਲੰਘਣਾ ਮੁਸ਼ਕਲ ਹੈ ਕਬੀਰ ਮੁਕਤ ਦੁਆਰਾ ਸੰਕੁੜ ਰਾਹੀ ਦਸਵੇਂ ਪਾਏ ਮਨ ਤੋਂ ਮੈਗਲ ਹੋਇਰਾ ਨਿਕਸਿਆ ਕਿਉਂ ਕਰ ਜਾਏ ਐਸਾ ਸਤਿਗੁਰ ਜੇ ਮਿਲੇ ਟੁੱਠਾ ਕਰੇ ਪਸਾਓ ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ ਭਾਵ ਮੁਕਤੀ ਦਾ ਰਸਤਾ ਅਤੀ ਸੌੜਾ ਹੈ ਤੇ ਪ੍ਰਾਣੀ ਜਿਸ ਨੇ ਲੰਘਣਾ ਹੈ ਹਾਥੀ ਵਾਂਗ ਮੋਟਾ ਹੰਕਾਰੀ ਹੈ ਜਿਸ ਕਰਕੇ ਗੁਰੂ ਦੀ ਕਿਰਪਾ ਬਿਨਾਂ ਕਿੱਦਾਂ ਲੰਘੇ ਸ੍ਰੀ ਗੁਰੂ ਅਮਰਦਾਸ ਜੀ ਉੱਤਰ ਦਿੰਦੇ ਹਨ ਜੋ ਮੁਕਤ ਦੁਆਰਾ ਸੌੜਾ ਤਾਂ ਜ਼ਰੂਰ ਹੈ ਪਰ ਆਪੇ ਹੀ ਮੋਗਲਾ ਹੋ ਜਾਂਦਾ ਹੈ ਜੇ ਹੋਮੇ ਨੂੰ ਸ਼ਬਦ ਰੂਪੀ ਨਾਮ ਨਾਲ ਮਾਰੀਏ ਨਾਨਕ ਮੁਕਤ ਦੁਆਰਾ ਅਤਨੀਕਾ ਨਾਨਾ ਹੋਏ ਸਜਾਏ ਹੋਮੇ ਮਨ ਅਸਤੂਲ ਕਿਉਂ ਕਰ ਵਿੱਚ ਦੇ ਜਾਏ ਸਤਿਗੁਰ ਮਿਲਿਆ ਹੋਮੇ ਗਈ ਜੋਤ ਰਹੀ ਸਭ ਆਏ ਇਹ ਜੀਉ ਸਦਾ ਮੁਕਤ ਹੈ ਸਹਿਜੇ ਰਿਹਾ ਸਮਾਏ ਸਤਿਗੁਰ ਮਿਲਿਆ ਜੀਵਤ ਮਰੇ ਬੂਝ ਸੱਚ ਸਮੀਤਾ ਸਤਿਗੁਰ ਮਿਲਿਆ ਜੀਵਤ ਮਰੇ ਬੂਝ ਸੱਚ ਸਮੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।